ਜੋਗਾ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਾਨੰਦ ਮਨ ਦੇ ਗੁਰੂ ਰੂਪ ਪਿਆਰੇ ਸਾਧ ਸੰਗਤ ਜੀਓ ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਣਾ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ ਵਡਭਾਗੇ ਆ ਕਰਮਾਂ ਵਾਲੇ ਆ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਪਰਮਾਤਮਾ ਨੇ ਇਹ ਜਨਮ ਬਖਸ਼ਿਸ਼ ਕੀਤਾ ਹੈ, ਰਹਿਮਤਾਂ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਔਰ ਉਸ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਸੁਭਾਗ ਮੌਕਾ ਦਿੱਤਾ ਹੈ ਕਿ ਅਸੀਂ ਆਪਣੇ ਮਨ ਦੀ ਮੈਲ ਧੋ ਸਕੀਏ, ਮਨ ਦੀ ਮੈਲ ਧੋ ਕੇ ਆਪਣੇ ਆਪ ਨੂੰ ਪਛਾਣ ਸਕੀਏ ਅਸੀਂ ਕੌਣ ਹਾਂ, ਅਸਲ ਚ ਸਾਡਾ ਰੂਪ ਕੌਣ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਦਾਤ ਜਿਹੜੀ ਹੈ ਨਾ ਵੱਡਿਆਂ ਭਾਗਾਂ ਨਾਲ ਮਿਲਦੀ ਹੈ। ਗੁਰੂ ਸਾਹਿਬ ਨੂੰ ਸਮਝਾਉਣਾ ਕਰਦੇ ਆ ਧੰਨ ਗੁਰੂ ਨਾਨਕ ਪਾਤਸ਼ਾਹ ਸਲੋਕ ਮਹਲਾ ਪਹਿਲਾ 956 ਅੰਗ ਦੇ ਉੱਤੇ ਗੁਰੂ ਸਾਹਿਬਨ ਕੀ ਕਹਿੰਦੇ ਨੇ, ਕਹਿੰਦੇ ਮਨਾ ਵਿਚਾਰ ਕਰਕੇ ਦੇਖ ਸਰਵਰ ਹੰਸ ਤੁਰੇ ਹੀ ਮਿਲਾ ਖਸਮੇ ਐਵੇਂ ਭਾਣਾ। ਕਹਿੰਦੇ ਵਿਚਾਰ ਕੇ ਦੇਖ ਸਰਵਰ ਹੰਸ, ਸਰਵਰ ਕਹਿੰਦੇ ਸਰੋਵਰ ਨੂੰ, ਕਿਹੜਾ ਸਰੋਵਰ ਜਿੱਥੋਂ ਹੰਸ ਮੋਤੀ ਚੁੱਕ ਸਕਦਾ ਹੈ ਉਹਨੂੰ ਸਰੋਵਰ ਕਹਿ ਰਿਹਾ। ਉਹ ਸਰੋਵਰ ਕੌਣ ਹੈ? ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਸਰੋਵਰ ਹੈ। ਹੰਸ ਕੌਣ ਆ ਵਿਚਾਰ ਕਰਨਾ, ਉਦਾਹਰਣ ਦੇ ਕੇ ਸਮਝਾਉਣਾ ਕਿ ਤਾਂ ਹੰਸ ਕੌਣ ਆ। ਸਰੀਰ ਹੰਸ ਨਹੀਂ ਹੈ, ਸਰੀਰ ਹੰਸ ਨਹੀਂ ਹੈ। ਗੁਰੂ ਸਾਹਿਬਾਂ ਸਾਡੀ ਮਨ ਬਿਰਤੀ ਨੂੰ ਹੰਸ ਕਹਿੰਦੇ ਪਏ ਆ, ਕਿਉਂਕਿ ਧਿਆਨ ਦਿਓ ਜਿਹੜਾ ਹੰਸ ਆ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਹਮੇਸ਼ਾ ਸਰੋਵਰ ਤੇ ਬਹਿੰਦਾ ਤੇ ਮੋਤੀ ਚੁੱਕਦਾ ਹੈ, ਹੀਰੇ ਚੁੱਕਦਾ ਹੈ। ਉਦੇ ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਮਨਾ ਵਿਚਾਰ ਕਰਕੇ ਦੇਖ ਜਿਹੜਾ ਮਨੁੱਖ ਜਨਮ ਹੈ ਨਾ, ਮਨੁੱਖ ਸਰੀਰ ਆ, ਇਹਦੇ ਅੰਦਰ ਤੇਰੀ ਜਿਹੜੀ ਬਿਰਤੀ ਹੈ ਨਾ ਹੰਸ ਵਰਗੀ ਹੈ, ਤੇਰੀ ਜਿਹੜੀ ਬਿਰਤੀ ਹੈ ਉਹ ਹੰਸ ਵਰਗੀ ਹੈ, ਤੇ ਜਿਹੜਾ ਗੁਰੂ ਸਾਹਿਬਾਂ ਨੇ ਸਰੋਵਰ ਆ ਗੁਰਬਾਣੀ ਸਰੋਵਰ ਆ। ਕਹਿੰਦੇ ਵਿਚਾਰ ਕੇ ਦੇਖ, ਆਪਸੀ ਬਾਣੀ ਚੋਂ ਪੜ੍ਹਦੇ ਹੋ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਆ। ਕਹਿੰਦੇ ਪਰਮਾਤਮਾ ਨੇ ਆਪ ਹੀ ਭਾਂਡੇ ਬਣਾਏ ਆ, ਭਾਂਡੇ ਦਾ ਭਾਵ ਸਰੀਰ। ਕਹਿੰਦੇ ਉਸ ਪਰਮਾਤਮਾ ਨੇ ਸਰੀਰਕ ਰੂਪੀ ਭਾਂਡੇ ਆਪ ਤਿਆਰ ਕੀਤੇ ਤੇ ਆਪੇ ਪੂਰਨ ਦੇ। ਕਹਿੰਦੇ ਇਹਨਾਂ ਸਰੀਰਾਂ ਦੇ ਅੰਦਰ ਇੱਕ ਐਸਾ ਸਰੀਰ ਵੀ ਤਿਆਰ ਕੀਤਾ ਜਿਸ ਦੇ ਅੰਦਰ ਇਸ ਮਨ ਨੂੰ ਪੂਰਨਤਾ ਹੀ ਆ ਸਕਦੀ ਹੈ। ਤੂੰ ਕੇਵਲ ਤਾਂ ਕੇਵਲ ਮਨ ਦਾ ਸਰੀਰ ਆ। ਤੇ ਫਿਰ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਇੱਕ ਨੇ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜੇ। ਹੁਣ ਇੱਥੋਂ ਵਿਚਾਰ ਕਰਨਾ ਹੰਸ ਦੀ ਗੱਲ ਨੂੰ ਆਪ ਜੀ ਵਿਚਾਰ ਕਰਨਾ, ਇੱਕ ਨੇ ਦੁੱਧ ਸਮਾਈ ਹੈ। ਹੁਣ ਦੁੱਧ ਦਾ ਭਾਵ ਕੀ ਹੈ? ਦੁੱਧ ਚ ਤਬਦੀਲੀ ਹੈ, ਦੁੱਧ ਵਿੱਚ ਤਬਦੀਲੀ ਹੈ। ਦੇਖੋ ਆਪਾਂ ਦੁੱਧ ਲੈਂਦੇ ਹਾਂ ਤੇ ਉਹਨੂੰ ਜਾਗ ਲਾ ਦਿੰਦੇ ਹਾਂ, ਜਦੋਂ ਜਾਗ ਲਾ ਦਿੰਦੇ ਉਹ ਜੰਮ ਜਾਂਦਾ ਤੇ ਦਹੀਂ ਬਣ ਜਾਂਦਾ, ਦਹੀਂ ਨੂੰ ਲੜਕਦੇ ਆ ਤੇ ਮੱਖਣ ਨਿਕਲ ਆਉਂਦਾ ਹੈ, ਮੱਖਣ ਨੂੰ ਕਾੜਦੇ ਆ ਤੇ ਉਹਦੇ ਵਿੱਚੋਂ ਕਦੀ ਵਿਚਾਰ ਕਰਕੇ ਦੇਖਣਾ ਆਪ ਜੀ ਉਹਦੇ ਵਿੱਚੋਂ ਘਿਓ ਨਿਕਲ ਆਉਂਦਾ ਹੈ। ਫਿਰ ਇੱਕ ਜਗ੍ਹਾ ਤੇ ਗੁਰੂ ਜੀ ਕਹਿਣ ਲੱਗੇ ਸਗਲ ਦੁੱਧ ਮੈਂ ਕੀ ਆ। ਕਹਿੰਦੇ ਦੁੱਧ ਕੋਈ ਵੀ ਹੈ ਉਹ ਚ ਘਿਓ ਲੁਕਿਆ ਹੋਇਆ, ਉਹ ਚ ਘਿਓ ਹੈਗਾ, ਇਸ਼ਾਰਾ ਕਰਦੇ ਪਏ ਆ। ਕਹਿੰਦੇ ਮਨਾ ਜਿਹੜੀ ਮਨੁੱਖ ਜਨਮ ਵਿੱਚ ਤੈਨੂੰ ਸੋਝੀ ਮਿਲਦੀ ਹੈ ਨਾ ਇਹ ਦੁੱਧ ਦੀ ਨਹੀਂ ਹੈਗੀ। ਜਿੱਦਾਂ ਦੁੱਧ ਚ ਘਿਓ ਲੁਕਿਆ ਹੈ, ਕਹਿੰਦਾ ਇੱਦਾਂ ਤੇਰੇ ਅੰਦਰ ਪ੍ਰਕਾਸ਼ ਲੁਕਿਆ ਹੈ, ਤੇਰੇ ਅੰਦਰ ਅਨਹਦ ਸ਼ਬਦ ਲੁਕਿਆ ਹੈ, ਤੇਰੇ ਅੰਦਰ ਉਸ ਪਰਮਾਤਮਾ ਦਾ ਰੂਪ ਲੁਕਿਆ ਹੈ। ਦੇਖੋ ਅਸੀਂ ਵਿਚਾਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਉਹਨਾਂ ਤਾਂ ਕਿਹਾ ਇੱਕ ਨਹੀਂ ਦੁੱਧ ਸਮਾਈ ਹੈ। ਕਹਿੰਦੇ ਇੱਕ ਭਾਂਡੇ ਦੇ ਅੰਦਰ ਦੁੱਧ ਪਾਇਆ, ਕਹਿੰਦਾ ਪਵ ਸੋਝੀ ਪਈ ਹੈ। ਹੁਣ ਜਿਹੜਾ ਸੋਝੀ ਵਾਲਾ ਭਾਂਡਾ ਹੈ ਉਹ ਕੌਣ ਆ? ਉਹ ਹੰਸ ਆ। ਜਿੱਥੇ ਸੋਝੀ ਹੈ ਉਹ ਹੰਸ ਆ। ਤੇ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀਓ, ਜਿਹੜਾ ਮਨੁੱਖ ਦਾ ਜਨਮ ਹੈ ਨਾ, ਇੱਥੇ ਜਿਹੜੀ ਸਾਡੀ ਮਨ ਬਿਰਤੀ ਹੰਸ ਵਰਗੀ ਹੈ। ਤੇ ਗੁਰੂ ਜੀ ਕੀ ਕਹਿਣ ਲੱਗੇ, ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦਾ ਸਰਵਰ ਹੰਸ ਤੁਰੇ ਹੀ ਮੇਲਾ। ਕਹਿੰਦਾ ਵੀ ਮਨਾਂ ਵਿਚਾਰ ਕਰਕੇ ਦੇਖੀ, ਮਨੁੱਖ ਜਨਮ ਦੇ ਅੰਦਰ ਜਿਹੜੀ ਤੇਰੀ ਬਿਰਤੀ ਹੈ ਨਾ, ਇਸ ਬਿਰਤੀ ਦਾ ਗੁਰੂ ਨਾਲ ਤੁਰ ਦਰਗਾਹ ਤੋਂ ਮਿਲਾਪ ਲਿਖਿਆ ਹੋਇਆ ਹੈ। ਕਿਤੇ ਐਵੇਂ ਨਾ ਭੁਲੇਖੇ ਜੇ ਪੈ ਜੀ ਵੀ ਤੈਨੂੰ ਇੱਥੇ ਆ ਕੇ ਮਿਲਿਆ, ਨਹੀਂ, ਇਹ ਤੁਰ ਦਰਗਾਹ ਤੋਂ ਅਕਾਲ ਪੁਰਖ ਦੀ ਰਹਿਮਤ ਹੈ। ਅਕਾਲ ਪੁਰਖ ਦਾ ਹੁਕਮ ਆ ਕਿ ਜਿਹੜੀ ਮਨ ਬਿਰਤੀ ਮਨੁੱਖ ਸਰੀਰ ਦੇ ਅੰਦਰ ਹੈ ਨਾ, ਇਹ ਬਿਰਤੀ ਹੰਸਦੀ ਹੈ, ਔਰ ਇਸ ਬਿਰਤੀ ਵਾਲਿਆਂ ਦਾ ਗੁਰੂ ਨਾਲ ਨਾਤਾ ਜੁੜਨਾ ਦਰਗਾਹ ਤੋਂ ਹੈ। ਦੇਖੋ ਬਾਕੀ ਜਨਮਾਂ 'ਚ ਗੁਰੂ ਨਹੀਂ ਹੈ, ਇੱਕ ਮਨੁੱਖ ਦਾ ਜਨਮ ਹੈ ਜਿੱਥੇ ਗੁਰੂ ਹੈ। ਇਹਦਾ ਮਤਲਬ ਕੀ ਹੈ? ਫਿਰ ਉਹਨਾਂ ਨੇ ਕਹਿਤਾ ਖਸਮ ਐਵੇਂ ਪਾਣਾ, ਕਹਿੰਦੇ ਅਕਾਲ ਪੁਰਖ ਨੂੰ ਐਵੇਂ ਚੰਗਾ ਲੱਗਦਾ ਹੈ ਕਿ ਜਦੋਂ ਮੈਂ ਮਨਾ ਤੈਨੂੰ ਮਨੁੱਖ ਸਰੀਰ ਵਿੱਚ ਪਾਵਾਂਗਾ ਅਤੇ ਤੈਨੂੰ ਹੰਸ ਦੀ ਬਿਰਤੀ ਦੇਵਾਂਗਾ। ਹੰਸ ਦੀ ਬਿਰਤੀ ਕੀ ਹੈ? ਕਿ ਤੂੰ ਕਦੀ ਗੰਦਗੀ ਨਹੀਂ ਖਾ ਸਕਦਾ। ਦੇਖੋ ਤੈਨੂੰ ਮੈਂ ਹੰਸ ਦੀ ਬਿਰਤੀ ਦੇਵਾਂਗਾ, ਅਤੇ ਕਹਿੰਦਾ ਉਸ ਬਿਰਤੀ ਵਿੱਚ ਜਾ ਕੇ ਜੇ ਤੂੰ ਫਿਰ ਵੀ ਛੱਪੜ 'ਤੇ ਬਹਿ ਗਿਆ, ਫਿਰ ਵੀ ਤੂੰ ਬਾਕੀ ਜਾਮਿਆਂ ਵਾਂਗੂ ਜ਼ਿੰਦਗੀ ਬਤੀਤ ਕਰ ਗਿਆ, ਫਿਰ ਤੇਰੀ ਗਲਤੀ ਹੈ। ਪਰਮਾਤਮਾ ਕਹਿੰਦੇ ਫਿਰ ਮੇਰੀ ਗਲਤੀ ਨਹੀਂ। ਦੇਖੋ ਧਿਆਨ ਦਿਓ ਜਰਾ, ਖਸਮ ਇਵੇਂ ਪਾਉਣਾ, ਕਹਿੰਦੇ ਉਸ ਖਸਮ ਨੂੰ ਇਵੇਂ ਚੰਗਾ ਲੱਗਦਾ ਹੈ ਕਿ ਜਦੋਂ ਮੈਂ ਤੈਨੂੰ ਮਨੁੱਖ ਜਾਮ 'ਚ ਹੰਸਦੀ ਬਿਰਤੀ ਦੇਵਾਂ ਅਤੇ ਤੂੰ ਗੁਰੂ ਨਾਲ ਨਾਤਾ ਜ਼ਰੂਰ ਜੋੜੀ ਅਤੇ ਗੁਰੂ ਗ੍ਰੰਥ ਸਾਹਿਬ ਰੂਪੀ ਸਰੋਵਰ ਵਿੱਚੋਂ ਮੋਤੀ ਜ਼ਰੂਰ ਚੁਗੀ। ਕਹਿੰਦਾ ਭਾਵ ਨਾਮ ਜ਼ਰੂਰ ਚੁਗੀ, ਸਿਮਰਨ ਜ਼ਰੂਰ ਲੱਭੀ ਉਹਦੇ 'ਚੋਂ, ਪਰ ਅਸੀਂ ਕੀ ਕਰਦੇ ਹਾਂ? ਹੁਣ ਧਿਆਨ ਦਿਓ ਕੀ ਕਹਿਣ ਲੱਗੇ, ਕਹਿੰਦੇ ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਸਰਵਰ ਅੰਦਰ ਹੀਰਾ ਮੋਤੀ, ਕਹਿੰਦੇ ਸਰੋਵਰ ਦੇ ਅੰਦਰ ਹੀਰੇ ਮੋਤੀ ਨੇ। ਕਹਿੰਦੇ ਉਹ ਖੁਰਾਕ ਕੀਤੀ? ਕਹਿੰਦੇ ਹੰਸਾਂ ਦੀ ਖੁਰਾਕ ਆ। ਅਤੇ ਗੁਰੂ ਜੀ ਕਹਿਣ ਲੱਗੇ, ਕਿਉਂਕਿ ਗੁਰੂ ਨੂੰ ਸਰੋਵਰ ਕਹਿਤਾ ਉਹਨਾਂ ਨੇ, ਕਹਿੰਦੇ ਗੁਰੂ ਸਰੋਵਰ ਆ। ਅਤੇ ਕਹਿੰਦੇ ਫਿਰ ਮਨ ਬਿਰਤੀ ਹੰਸ ਆ ਕਿਹੜੀ? ਜਿਹੜੀ ਮਨੁੱਖ ਜਾਮੇ 'ਚ ਆ। ਕਹਿੰਦੇ ਫਿਰ ਮਨਾ ਇੱਕ ਕੰਮ ਕਰੀ, ਵੀ ਇੱਥੇ ਤੂੰ ਹੰਸਦੀ ਬਿਰਤੀ ਲੈ ਕੇ ਆਇਆ ਅਤੇ ਇਹ ਜਿਹੜਾ ਗੁਰੂ ਸਰੋਵਰ ਆ ਨਾ, ਕਹਿੰਦੇ ਇਹਦੇ ਅੰਦਰ ਤੇਰੀ ਖੁਰਾਕ ਰੱਖੀ ਹੈ, ਹੀਰੇ ਅਤੇ ਮੋਤੀ। ਕਹਿੰਦਾ ਭਾਵ ਮਨ ਸੋਝੀ ਅਤੇ ਨਾਮ ਇਹ ਹੀਰੇ ਮੋਤੀਆਂ ਦੀ ਨਿਆਈ ਹੈ। ਕਹਿੰਦੇ ਤੇਰੀ ਆਹ ਖੁਰਾਕ ਆ ਜਿਹੜੀ ਤੂੰ ਇਸ ਜਾਮੇ 'ਚ ਛਕਣੀ ਹੈ, ਇਸ ਸਰੋਵਰ ਵਿੱਚ ਬਹਿ ਕੇ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਉਹ ਭਾਈ ਧਿਆਨ ਦੇਈ ਬਗਲਾ ਕਾਗ ਨਾ ਰਹੀ ਸਰੋਵਰ। ਦੇਖੋ ਬਗਲਾ ਕਾਗ ਨਾ ਰਹੀ ਸਰੋਵਰ, ਜੇ ਹੋਵੇ ਅੱਤ ਸਿਆਣਾ। ਕਹਿੰਦੇ ਵੀ ਮਨਾ ਇਹ ਗੱਲ ਕੱਲ ਬੱਲੇ ਬਣ ਲਾ। ਹੁਣ ਜੇ ਬਗਲਾ ਅਤੇ ਕਾਗ ਅੱਖਰ ਵਰਤਿਆ, ਅਸੀਂ ਲੋਕਾਂ ਨੇ ਕਈਆਂ ਨੇ ਕਹਿਤਾ ਜਿਹੜੇ ਮਨਮੁੱਖ ਨੇ ਉਹ ਬਗਲੇ ਅਤੇ ਕਾਂ ਵਰਗੇ ਨੇ। ਗੁਰੂ ਰੂਪ ਪ੍ਰਿਆ ਸਾਧ ਸੰਗਤ ਜੀ ਬਾਣੀ 'ਚੋਂ ਬੜੇ ਆਨੰਦ ਨਾਲ ਪੜਿਆ ਕਰੋ, ਇਹਦੇ 'ਚ ਲਿਖਿਆ ਸਭ ਕੁਛ ਹੀ ਹੈ। ਅਸੀਂ ਲੋਕਾਂ ਨੇ ਗੌਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਗੁਰੂ ਸਾਹਿਬਾਨ ਪਤਾ ਕੀ ਕਹਿੰਦੇ, ਕਹਿੰਦੇ ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਮੌਲਾ ਖੇਲ ਕਰੇ ਸਭ ਆਪੇ, ਕਹਿੰਦੇ ਪਰਮਾਤਮਾ ਆਪਣੀਆਂ ਖੇਡਾਂ ਆਪੇ ਹੀ ਖੇਡਦਾ ਹੈ। ਕਹਿੰਦੇ ਕਿਵੇਂ ਦੀਆਂ? ਕਹਿੰਦੇ ਇੱਕ ਕੱਢੇ ਇੱਕ ਕੱਢੇ ਇੱਕ ਲਹਿਰ ਵਿਆਪੇ। ਕਹਿੰਦੇ ਇੱਕ ਐਸੀਆਂ ਆਤਮਾ ਪਰਮਾਤਮਾ ਨੇ ਮਨੁੱਖ ਸਰੀਰ 'ਚ ਪਾ ਦਿੱਤੀਆਂ, ਜਿਨ੍ਹਾਂ ਨੂੰ ਇਸ 84 ਦੇ ਗੇਟ 'ਚੋਂ ਭਾਵ ਸਾਗਰ ਦੇ ਵਿੱਚੋਂ ਨਿਕਲਣ ਦਾ ਮੌਕਾ ਦੇ ਦਿੱਤਾ। ਜਾਓ ਕਹਿੰਦੇ ਤੁਸੀਂ 84 ਦੇ ਗੇਟ 'ਚੋਂ ਨਿਕਲ ਸਕਦੀਆਂ ਜੇ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਢੇ। ਕਹਿੰਦੇ ਇਹਨਾਂ ਨੂੰ ਨਿਕਲਣ ਦਾ ਮੌਕਾ ਦੇ ਦਿੱਤਾ, ਆਪੇ ਦਿੱਤਾ। ਇੱਕ ਲਹਿਰ ਵਿਆਪੇ, ਲਹਿਰ ਕੀ ਹੈ? ਪਾਣੀ ਦੀਆਂ ਛੱਲਾਂ। ਅਤੇ ਧਿਆਨ ਦਿਓ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ, ਉਹ ਲਹਿਰਾਂ ਅੱਖਰ ਪਤਾ ਕਿਉਂ ਵਰਤਿਆ? ਸਰੋਵਰ ਦੇ ਅੰਦਰ ਲਹਿਰਾਂ ਉੱਠਦੀਆਂ, ਪਰ ਕੋਈ ਲਹਿਰ ਸਰੋਵਰ ਦੇ ਬਾਹਰ ਨਹੀਂ ਜਾ ਸਕਦੀ, ਕੋਈ ਲਹਿਰ ਸਰੋਵਰ ਦੇ ਬਾਹਰ ਨਹੀਂ ਜਾ ਸਕਦੀ, ਪਾਣੀ ਤੋਂ ਹੋਣ ਤੋਂ ਬਾਹਰ ਨਹੀਂ ਹੋ ਸਕਦੀ। ਅਤੇ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ 83,99,999 ਜਨਮ 84 ਦੇ ਗੇਟ 'ਚ ਹੀ ਰਹਿਣਗੇ, ਕਦੀ ਬਾਹਰ ਨਹੀਂ ਜਾ ਸਕਦੇ। ਵਿਚਾਰਿਆ ਨਹੀਂ ਆਪਾਂ, ਕਿਹੜੀ ਗੱਲੋਂ? ਆਪਾਂ ਉੱਥੇ ਬੈਠੇ ਸਨ, ਆਪਣਾ ਕੰਮ ਹੈ ਸਿਰਫ ਬਾਣੀ ਪੜ੍ਹਨਾ ਹੈ। ਪੜ੍ਹ ਪੜ੍ਹ ਗੱਡੀ ਲੱਦੀ ਬਣਨੀ ਆ ਪੜ੍ਹਨਾ, ਆਪਾਂ ਬੜੇ ਖੁਸ਼ ਹਾਂ, ਆਪਾਂ ਬੜੀ ਬਾਣੀ ਪੜ੍ਹੀ ਹੈ। ਗੁਰੂ ਪਿਆਰਿਓ ਇੱਕ ਗੱਲ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਐਸੀ ਤਾਕਤ ਦੇ ਮਾਲਕ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇੱਕ ਅੱਖਰ ਦੀ ਸੋਝੀ ਆਵੇ ਜ਼ਿੰਦਗੀ ਬਦਲ ਜਾਂਦੀ ਹੈ। ਕੁਛ ਦੀ ਕੁਛ ਹੋਰ ਹੋ ਜਾਂਦੀ ਹੈ। ਐਸੀ ਮਨਬਿਰਤੀ ਬਣ ਜਾਂਦੀ ਹੈ ਕਿ ਬੰਦਾ ਰਾਤ ਦਿਨ ਸੋਚਦਾ ਮੈਂ ਕੀ ਸਾਂ, ਮੈਂ ਕੀ ਸਾਂ। ਜਿੱਦਣ ਗੁਰਬਾਣੀ ਦੀ ਸਮਝ ਲੱਗ ਜਾਂਦੀ ਹੈ, ਕੱਲ ਯਸਟਰਡੇ ਬੀਤੇ ਕੱਲ ਰੋਣ ਡਿਆ ਸੀ, ਕਹਿੰਦਾ ਵਾਹ ਰੱਬਾ ਇੰਨੀ ਗਰੀਬੀ ਦਿੱਤੀ ਹੋ, ਪੱਲੇ ਕੁਝ ਹੈ ਹੀ ਨਹੀਂ, ਰੋਟੀ ਬੜੀ ਮੁਸ਼ਕਿਲ ਨਾਲ ਨਸੀਬ ਹੁੰਦੀ ਹੈ, ਕਿਹੜੇ ਪਾਸੇ ਜਾਈਏ, ਕਿੱਥੇ ਜਾ ਕੇ ਮਰੀਏ। ਕਹਿਣ ਡਿਆ ਸੀ ਕੱਲ ਰਾਤ ਨੂੰ ਗੁਰਦੁਆਰੇ ਚਲਾ ਗਿਆ। ਜਦੋਂ ਗੁਰਦੁਆਰਾ ਚਲਾ ਗਿਆ ਤੇ ਕੀ ਕਹਿੰਦਾ, ਕਹਿੰਦਾ ਯਾਰ ਅੱਜ ਮੈਂ ਦੁਖੀ ਹੋ ਕੇ ਗੁਰਦੁਆਰੇ ਆਇਆ, ਬੜਾ ਦੁਖੀ ਸਾਂ ਮੈਂ ਗੁਰਦੁਆਰੇ ਆਇਆ। ਗੁਰਦੁਆਰੇ ਆਇਆ ਬੈਠਾ, ਠੀਕ ਹੈ, ਤੇ ਮਨ ਵਿੱਚ ਸੋਚਦਾ, ਕਹਿੰਦਾ ਪਤਾ ਨਹੀਂ ਰੱਬਾ ਦੇਖ ਕੋਈ ਗੱਡੀਆਂ ਤੇ ਆਉਣ ਡਿਆ, ਕੋਈ ਤੁਰ ਕੇ ਆਉਣ ਡਿਆ, ਕੋਈ ਕਿੱਦਾਂ ਆਉਣ ਡਿਆ, ਕੋਈ ਕਿੱਦਾਂ ਆਉਣ ਡਿਆ। ਮੈਂ ਵੀ ਪਹੁੰਚ ਗਿਆ ਡਿੱਗਦਾ ਢਹਿੰਦਾ, ਪਰ ਹੈ ਮੈਂ ਤੇਰੇ ਨਾਲ ਨਾਰਾਜ਼ ਹੀ, ਬੜੀ ਗਰੀਬੀ ਦਿੱਤੀ ਹੈ। ਜਦੋਂ ਇੰਨੀ ਗੱਲ ਕਹਿੰਦਾ ਨਾ ਵੀ ਬੜੀ ਗਰੀਬੀ ਹੈ, ਕੁਛ ਨਹੀਂ ਪੱਲੇ ਹੈਗਾ, ਆ ਕੇ ਬਹਿ ਗਿਆ ਤੇ ਕੀਰਤਨ ਚੱਲ ਰਿਹਾ ਸੀ, ਸਤਸੰਗ ਚੱਲ ਰਿਹਾ ਸੀ, ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ, ਤੇ ਗੁਰਬਾਣੀ ਦੀ ਪੰਕਤੀ ਆਈ, ਗੋਬਿੰਦ ਹਮ ਐਸੇ ਅਪਰਾਧੀ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦੀ ਆ, ਤਿਸ ਕੀ ਭਉ ਭਗਤ ਨਹੀਂ ਸਾਦੀ। ਇੰਨੀ ਗੱਲ ਸੁਣੀ, ਖਾਲਸਾ ਜੀ ਨੇ ਵਿਖਿਆਨ ਕਰ ਦਿੱਤਾ ਕਿ ਆ ਪਰਮਾਤਮਾ ਮੈਂ ਬੜਾ ਵੱਡਾ ਅਪਰਾਧੀ ਆ, ਤੇ ਮਨ ਕਹਿੰਦਾ ਮੈਂ ਅਪਰਾਧ ਕੀ ਕੀਤਾ, ਤੇ ਕੋਈ ਜਵਾਬ ਮਿਲਦਾ ਹੈ ਜਿਨ ਪ੍ਰਭ ਜੀਉ ਪਿੰਡ ਥਾਦੀ ਆ, ਕਹਿੰਦੇ ਜਿਸ ਪਰਮਾਤਮਾ ਨੇ ਇਹ ਮਨ ਦਿੱਤਾ ਸਰੀਰ ਦਿੱਤਾ ਹੈ, ਉਹਦੀ ਪ੍ਰੇਮਾ ਭਗਤੀ ਮੈਂ ਨਹੀਂ ਕੀਤੀ। ਉੱਠ ਕੇ ਚਲਿਆ ਗਿਆ, ਘਰ ਗਿਆ ਹੈ, ਘਰ ਦੀ ਕਹਿੰਦੀ ਗੱਲ ਸੁਣੋ, ਬੜੇ ਖੁਸ਼ ਹੋ, ਸਵੇਰ ਦੇ ਤੁਸੀਂ ਰੋਣ ਡਏ ਸੀ, ਤਾਨੇ ਮੈਨੇ ਰੱਬ ਨੂੰ ਮਾਰਨ ਡਿਆ ਸੀ, ਬੜੇ ਖੁਸ਼ ਹੋ। ਕਹਿੰਦਾ ਭਲੀਏ ਲੋਕੇ, ਮੈਨੂੰ ਤੇ ਅੱਜ ਪਤਾ ਲੱਗਾ, ਮੈਂ ਤੇ ਕਹਿੰਦਾ ਸੀ ਰੱਬ ਨੇ ਦਿੱਤਾ ਹੀ ਕੁਛ ਨਹੀਂ, ਭੁੱਖਾ ਹੀ ਮਾਰ ਛੱਡਿਆ। ਫਿਰ ਕਹਿੰਦਾ ਭਲੀ ਲੋਕੇ, ਸੱਚ ਸੁਣੀਦਾ ਸੀ ਗੁਰੂ ਘਰ ਜਾਈਏ ਜ਼ਿੰਦਗੀਆਂ ਬਦਲ ਜਾਂਦੀਆਂ, ਕਹਿੰਦਾ ਅੱਜ ਗੁਰੂ ਘਰ ਜਾ ਕੇ ਪਤਾ ਲੱਗਾ ਜੋ ਉਹਨੇ ਦਿੱਤਾ ਮੈਂ ਤੇ ਕਦੇ ਸੋਚਿਆ ਹੀ ਨਹੀਂ ਸੀ। ਕਹਿੰਦਾ ਮਨ ਵੀ ਉਹਦਾ ਤੇ ਤਨ ਵੀ ਉਹਦਾ, ਤੇ ਜਿਹਦੇ ਲਈ ਇਹ ਸਰੀਰ ਦਿੱਤਾ ਹੈ ਉਹ ਤੇ ਮੈਂ ਕੰਮ ਨਹੀਂ ਕਰਨ ਡਿਆ, ਤੇ ਮੈਂ ਉਹਨੂੰ ਕਹਿੰਦਾ ਗਰੀਬੀ ਬਖਸ਼ਿਸ਼ ਕੀਤੀ ਹੈ, ਅੱਜ ਪਤਾ ਲੱਗਾ। ਕਹਿੰਦੀ ਕੀ ਪਤਾ ਲੱਗਾ? ਕਹਿੰਦਾ ਕਰਮਾਂ ਭਾਗਾਂ ਵਾਲੇ। ਕਹਿੰਦੀ ਭੁੱਖੇ ਮਰਨ ਡਿਆ ਤੂੰ ਕਰਮਾਂ ਭਾਗਾਂ ਵਾਲੇ ਕਹਿਣ ਡਿਆ? ਤਾਂ ਗਵਾਸ ਕੇ ਕਹਿੰਦਾ ਅੱਜ ਮੈਂ ਗੁਰੂ ਘਰ ਸੁਣ ਕੇ ਆਇਆ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਕਹਿੰਦੇ ਉਹਨਾਂ ਦੇ ਸਾਰਿਆਂ ਨੂੰ ਕਿਹਾ ਗਰੀਬੀ ਵੇਸ ਰੱਖੋ ਜੇ ਰੱਬ ਦੀ ਖੋਜ ਕਰਨੀ ਹੈ, ਤੇ ਸਾਰਿਆਂ ਨੂੰ ਕਿਹਾ ਇਹ ਕਿੱਦਾਂ? ਕਹਿੰਦਾ ਭਲੀਏ ਲੋਕੀ ਉੱਥੇ ਤੇ ਵੱਡੀਆਂ ਵੱਡੀਆਂ ਗੱਡੀਆਂ ਤੇ ਲੋਕੀ ਆਏ ਸਨ, ਬੜੇ ਬੜੇ ਅਮੀਰ ਲੋਕ ਜਹਾਜ਼ਾਂ ਤੇ ਪਹੁੰਚੇ ਸਨ ਉੱਥੇ, ਪਰ ਗੁਰੂ ਜੀ ਨੇ ਸਭ ਨੂੰ ਇੱਕੋ ਗੱਲ ਕਹੀ ਵੀ ਜੇ ਰੱਬ ਲੱਭਣਾ ਤੇ ਗਰੀਬੀ ਵੇਸ ਰੱਖ। ਕਹਿੰਦਾ ਮੈਂ ਹੌਲੀ ਜਿਹੀ ਤੁਰ ਪਿਆ ਵੀ ਰੱਬਾ ਇਹਨਾਂ ਨੂੰ ਅਮੀਰੀਆਂ ਦੇ ਕੇ ਕਹਿੰਦਾ ਗਰੀਬੀ ਵੇਸ ਰੱਖ, ਤੇ ਮੈਨੂੰ ਗਰੀਬ ਨੂੰ ਪਹਿਲਾਂ ਹੀ ਗਰੀਬੀ ਦਿੱਤੀ ਹੋ, ਤੇ ਮੈਂ ਤੇ ਭਾਗਾਂ ਵਾਲਾ ਹੈ, ਇਹਨਾਂ ਦੇ ਗਰੀਬੀ ਵੇਸ ਘਰੇ ਲਿਆ ਜਾਣਾ ਕਿ ਨਹੀਂ ਲਿਆ ਜਾਣਾ, ਤੇ ਮੈਨੂੰ ਤਾਂ ਤੇਰੀ ਰਹਿਮਤ ਨਾਲ ਪਹਿਲਾਂ ਹੀ ਗਰੀਬੀ ਮਿਲੀ ਹੈ। ਦੇਖੋ ਤਬਦੀਲੀ ਹੋ ਗਈ, ਪਰ ਅਸੀਂ ਲੋਕਾਂ ਨੇ ਸੋਚਿਆ ਨਹੀਂ ਹੈ, ਕਿਉਂਕਿ ਅਸੀਂ ਉੱਥੇ ਬੈਠੇ ਹਾਂ ਪੜ ਪੜ ਗੱਡੀ ਲੱਦੀਏ, ਬਸ ਪੜ੍ਹਨਾ ਹੀ ਬਣੀ ਜਾਂਦੇ ਹਾਂ। ਸੋ ਤਾਂ ਉਹਨਾਂ ਨੇ ਕਿਹਾ ਧਿਆਨ ਨਾਲ ਦਿਓ ਜ਼ਰਾ, ਕਹਿੰਦੇ ਬਗਲਾ ਕਾਗਨਾ ਰਹੀ ਸਰਵਰ, ਧਿਆਨ ਦੇਣਾ, ਬਗਲਾ ਦਾ ਭਾਵ ਹੀ ਨਹੀਂ ਕਿ ਤੁਸੀਂ ਇਕੱਲਾ ਬਗਲਾ ਤੇ ਕਾਂ ਦੇਖ ਲਓ, ਬਗਲਾ ਕਾਗਦਾ ਮਤਲਬ ਹੈ ਬਿਰਤੀ। ਉਹ ਕਹਿੰਦੇ ਜੱਗ ਵਾਲਿਓ 83,99,999 ਜਨਮ ਜਿਹੜੇ ਨੇ ਉਹ ਬਗਲੇ ਤੇ ਕਾਂ ਦੀ ਬਿਰਤੀ ਵਾਲੇ ਨੇ, ਠੀਕ ਹੈ, ਉਹ ਬਗਲੇ ਤੇ ਕਾਂ ਦੀ ਬਿਰਤੀ ਵਾਲੇ ਨੇ, ਉਹਨਾਂ ਨੇ ਗੰਦਗੀ ਖਾਣੀ ਹੈ। ਉਹ ਕਦੀ ਵੀ ਇਸ ਸਰੋਵਰ ਦੇ ਵਿੱਚੋਂ, ਕਹਿੰਦਾ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾਮ ਰੂਪੀ ਮੋਤੀ ਨਹੀਂ ਚੁੱਕ ਸਕਦੇ। ਉਹਨਾਂ ਨੂੰ ਕਹਿਤਾ ਬਗਲਾ ਕਾਗ ਨਾ ਰਹੀ ਸਰੋਵਰ, ਕਹਿੰਦੇ ਉਹ ਬਾਕੀ ਜਨਮ ਜਿਹੜੇ ਨੇ ਉਹ ਕਦੀ ਵੀ ਸਰੋਵਰ ਤੇ ਆ ਕੇ ਟਿਕ ਨਹੀਂ ਸਕਦੇ, ਕਦੀ ਵੀ ਗੁਰੂ ਚਰਨਾਂ 'ਚ ਆ ਕੇ ਬਹਿ ਨਹੀਂ ਸਕਦੇ। ਤੇ ਅਸੀਂ ਕੀ ਕਹਿਣਾ ਇੱਥੇ? ਕਹਿੰਦਾ ਬਗਲਾ ਤੇ ਕਾਂ ਨਹੀਂ ਸਰੋਵਰ 'ਚ ਰਹਿ ਸਕਦੇ, ਬਿਰਤੀ ਹੈ। ਕਹਿੰਦੇ ਬਗਲਾ ਕਾਗ ਨਾ ਰਹੀ ਸਰੋਵਰ, ਜੇ ਹੋਵੇ ਅੱਤ ਸਿਆਣਾ। ਕਹਿੰਦੇ ਵੀ ਦੇਖੋ ਭਾਵੇਂ ਇਹਨਾਂ ਜਾਮਿਆਂ ਦੇ ਅੰਦਰ ਜਿੰਨੀ ਮਰਜ਼ੀ ਸਿਆਣਪ ਹੋਵੇ। ਸਿਆਣਪ ਦਾ ਮਤਲਬ ਕੀ ਹੈ? ਕੁੱਤਾ ਤੁਰਿਆ ਫਿਰਦਾ ਗਲੀਆਂ 'ਚ, ਖਾਣੀ ਤਾਂ ਰੋਟੀ ਹੈ ਨਾ, ਠੀਕ ਹੈ, ਡਾਂਗਾਂ ਖਾਂਦਾ, ਅਤੇ ਕਿਤੇ ਕੁੱਤੇ ਦੀ ਮਨ ਬਿਰਤੀ ਬਣ ਗਈ ਵੀ ਇੱਥੇ ਗੁਰਦੁਆਰਾ ਆ, ਇੱਥੇ ਰੋਜ਼ ਲੰਗਰ ਲੱਗਦਾ, ਇੱਥੇ ਰਹਿਣ ਲੱਗ ਪਏ ਨੇ, ਸਿਆਣਾ ਨਾ, ਉੱਥੇ ਰਹਿਣ ਲੱਗ ਪਿਆ, ਰੋਟੀ ਮਿਲਣ ਲੱਗ ਪਈ, ਪ੍ਰਸ਼ਾਦ ਮਿਲਣ ਲੱਗ ਪਿਆ, ਖਾਣ ਲੱਗ ਪਿਆ, ਬੜਾ ਸਿਆਣਾ। ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਬੇਸ਼ੱਕ ਗੁਰੂ ਘਰ ਰਹਿ ਲਵੇ, ਗੁਰੂ ਘਰੋਂ ਹੀ ਲੰਗਰ ਛਕੇ, ਪਰ ਗੁਰੂ ਗ੍ਰੰਥ ਸਾਹਿਬ ਰੂਪੀ ਸਰੋਵਰ ਵਿੱਚੋਂ ਮੋਤੀ ਨਹੀਂ ਚੁੱਕ ਸਕਦਾ, ਨਾਮ ਦੀ ਦਾਤ ਨਹੀਂ ਲੈ ਸਕਦਾ। ਦੇਖੋ, ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਹੱਥ ਸਿਆਣਾ। ਹੁਣ ਦੇਖੋ, ਆਪਾਂ ਸਾਰੇ ਇੱਥੇ ਬੈਠੇ ਹਾਂ, ਬਾਹਰ ਮੀਂਹ ਪੈਣ ਡਿਆ, ਗੰਡੋਏ ਨਿਕਲਣ ਡਏ ਨੇ, ਡੱਡੂ ਨਿਕਲਣ ਡਏ ਨੇ, ਕੀੜੇ ਮਕੌੜੇ ਅੰਦਰ ਨੂੰ ਭੱਜਣ ਡਏ ਨੇ, ਆਪਣਾ ਆਪ ਓਲਾ ਲੱਭਣ ਡਏ ਨੇ ਜਿੱਥੇ ਕਣੀਆਂ ਨਾ ਪੈਣ ਉਹਨਾਂ ਦੇ ਉੱਤੇ। ਓਲਾ ਲੱਭਦੇ ਵਿਚਾਰੇ ਹੈ ਤੇ ਸਿਆਣੇ ਆ ਨਾ, ਕੋਈ ਆਸਰਾ ਲੱਭਣ ਡਏ, ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਮੀਂਹ ਦੀਆਂ ਕਣੀਆਂ ਤੋਂ ਤੇ ਬਚ ਸਕਦੇ, ਪਰ ਸਦਕੇ ਜਾਵਾਂ ਜੰਮਾ ਦੀ ਮਾਰ ਤੋਂ ਨਹੀਂ ਬਚ ਸਕਦੇ, ਜਿੰਨੇ ਮਰਜ਼ੀ ਸਿਆਣੇ ਨੇ। ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ, ਉਹਨਾਂ ਰਿਜਕ ਨਾ ਪਿਓ ਉੱਥੇ। ਧਿਆਨ ਨਾਲ ਸੁਣੀ ਜਾਓ, ਉਹਨਾਂ ਰਿਜਕ ਨਾ ਪਿਓ ਉੱਥੇ, ਉਹਨਾਂ ਹੋਰ ਉਹ ਖਾਣਾ। ਦੇਖੋ, ਕਹਿਣ ਲੱਗੇ ਬਈ ਭਾਵੇਂ ਉਹ ਆ ਗਏ ਨੇ ਗੁਰੂ ਘਰ ਦੀ ਸ਼ਰਮ ਦੇ ਵਿੱਚ, ਭਾਵੇਂ ਬਿਲਡਿੰਗ 'ਚ ਆਣ ਵੜੇ ਨੇ, ਕੋਈ ਗੱਲ ਨਹੀਂ। ਦੇਖੋ, ਕਹਿੰਦੇ ਉਹਨਾਂ ਰਿਜਕ ਨਾ ਪਿਓ ਉੱਥੇ, ਕਹਿੰਦੇ ਉਹਨਾਂ ਦਾ ਰਿਜਕ ਹੀ ਹੈ ਨਹੀਂ, ਉਹਨਾਂ ਦੀ ਖੁਰਾਕ ਹੀ ਹੈ ਨਹੀਂ। ਕਹਿੰਦੇ ਕਿਉਂ? ਕਹਿੰਦੇ ਉਹਨਾਂ ਹੋਰੋ ਖਾਣਾ, ਕਹਿੰਦੇ ਉਹਨਾਂ ਦੀ ਮਨ ਦੀ ਖੁਰਾਕ ਵਿਕਾਰ ਹੀ ਹੈ, ਉਹਨਾਂ ਦੀ ਮਨ ਦੀ ਖੁਰਾਕ ਸ਼ਬਦ ਨਹੀਂ ਹੋ ਸਕਦੀ, ਇਸ ਕਰਕੇ ਉਹ ਗੁਰੂ ਚਰਨਾਂ ਦੇ ਵਿੱਚੋਂ ਇਹ ਦਾਤ ਨਹੀਂ ਲੈ ਸਕਦੇ। ਹੈ ਜੇ ਧਿਆਨ ਨਾਲ ਸੁਣਨ ਵਾਲੀਆਂ, ਅਤੇ ਆਪਾਂ ਉੱਦਾਂ ਹੀ ਪੜ੍ਹ ਕੇ ਅਤੇ ਸਮਾਪਤੀ ਕਰ ਦੇਣੀ ਸੀ। ਬੜਾ ਆਨੰਦ ਜੇ, ਬੜਾ ਆਨੰਦ ਜੇ। ਅਤੇ ਕੀ ਕਹਿਣ ਲੱਗੇ ਗੁਰੂ ਸਾਹਿਬਨ? ਕਹਿਣ ਲੱਗੇ ਭਾਈ ਮਨ ਬਿਰਤੀ ਬਣਾ। ਕੈਸੀ ਮਨ ਬਿਰਤੀ ਬਣਾ? ਦੱਸਣ ਲੱਗੇ, ਕਹਿੰਦੇ ਉਹਨਾਂ ਰਿਜਕ ਨਾ ਪਿਓ ਉੱਥੇ। ਕਹਿੰਦੇ ਦੇਖ ਲਾ, ਉਹਨਾਂ ਦਾ ਰਿਜਕ ਹੀ ਹੈ ਨਹੀਂ ਉੱਥੇ, ਉਹਨਾਂ ਦੀ ਖੁਰਾਕ ਹੀ ਹੈ ਨਹੀਂ ਉੱਥੇ। ਇਹਦਾ ਮਤਲਬ ਕਿ ਸਵਾਏ ਮਨੁੱਖ ਜਨਮ ਤੋਂ ਬਾਕੀ ਜਿੰਨੇ ਜਨਮ ਹੈ ਨਾ, ਇਹਨਾਂ ਦੀ ਗੁਰੂ ਘਰ ਦੇ ਅੰਦਰ ਖੁਰਾਕ ਹੀ ਹੈ ਨਹੀਂ, ਇਹਨਾਂ ਦੀ ਰੋਟੀ ਰੋਜੀ ਹੈ ਨਹੀਂ। ਕਹਿੰਦਾ ਕਿਹੜੀ ਗੱਲੋਂ? ਕਹਿੰਦੇ ਕਿਉਂਕਿ ਉਹਨਾਂ ਹੋਰੋ ਖਾਣਾ, ਕਹਿੰਦੇ ਉਹਨਾਂ ਨੇ ਤੇ ਹੋਰ ਹੀ ਖਾਣਾ, ਕੀ ਖਾਣਾ? ਉਹਨਾਂ ਨੇ ਕਰਮ ਕਾਂਡ ਕਰਨੇ ਨੇ, ਉਹਨਾਂ ਨੇ ਵਿਕਾਰ ਹੀ ਖਾਣੇ ਨੇ, ਉਹਨਾਂ ਨੇ ਚਿੱਕੜ ਜੀ ਮੂੰਹ ਮਾਰਨਾ ਹੈ, ਕਿਉਂਕਿ ਉਹ ਹੰਸ ਨਹੀਂ ਹੈ, ਉਹਨਾਂ ਦੀ ਮਨ ਬਿਰਤੀ ਹੰਸਾਂ ਵਾਲੀ ਨਹੀਂ, ਉਹਨਾਂ ਦੀ ਮਨ ਬਿਰਤੀ ਬਗਲੇ ਤੇ ਕਾਂ ਵਾਲੀ ਹੈ। ਤੁਸੀਂ ਦੇਖੋ, ਜਿਹੜਾ ਬਗਲਾ ਆ ਬੈਠਾ ਛੱਪੜ ਦੇ ਕਿਨਾਰੇ ਇੱਕ ਲੱਤ 'ਤੇ ਹੁੰਦਾ, ਅਤੇ ਆਪਾਂ ਲੋਕ ਮਜ਼ਾਕ ਕਰਦੇ, ਦੇਖ ਬਗਲਾ ਭਗਤ ਬੈਠਾ, ਪਰ ਧਿਆਨ ਡੱਡੀ ਮੱਛੀ ਵਾਲੀ ਹੈ। ਕਾਂ ਜਿੰਨਾ ਮਰਜ਼ੀ ਤੁਸੀਂ ਰੋਟੀਆਂ ਪਾ ਦਿਓ, ਗੰਦਗੀ 'ਚ ਜ਼ਰੂਰ ਮੂੰਹ ਮਾਰਦਾ ਹੈ। ਗੁਰੂ ਸਾਹਿਬਨ ਕਹਿਣ ਲੱਗੇ, ਕਹਿੰਦੇ ਬਾਕੀ ਦੀਆਂ ਜੂਨਾਂ ਬੇਸ਼ੱਕ ਜਿੰਨਾ ਮਰਜ਼ੀ ਕੋਈ ਇਨਸਾਨ ਪਿਆਰ ਕਰ ਲਵੇ, ਬੇਸ਼ੱਕ ਕਿਤੇ ਗੁਰੂ ਘਰ ਦੇ ਲਾਗੇ ਬੈਠੀਆਂ ਰਹਿਣ, ਪਰ ਉਹਨਾਂ ਨੇ ਗੰਦਗੀ 'ਚ ਮੂੰਹ ਮਾਰਨਾ। ਕਹਿੰਦਾ ਪਰ ਉਹਨਾਂ ਦੀ ਮਨ ਬਿਰਤੀ ਗੰਦਗੀ 'ਚ ਹੀ ਰਹਿਣੀ ਹੈ, 84 ਦੇ ਗੇਟ 'ਚ ਹੀ ਰਹਿਣੀ ਹੈ, ਉਹਨਾਂ ਅੰਦਰ ਕਦੀ ਵੀ ਨਾਮ ਦੇ ਪ੍ਰਕਾਸ਼ ਨਹੀਂ ਹੋ ਸਕਦਾ, ਕਿਉਂਕਿ ਇੱਕ ਜਨਮ ਹੈ 84 ਲੱਖ ਜੂਨ ਦੇ ਅੰਦਰ, ਇੱਕ ਜਨਮ ਹੈ 84 ਲੱਖ ਜੂਨ ਸੁਭਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਹਨੇ 84 ਲੱਖ ਜੂਨ ਪੈਦਾ ਕੀਤੀ ਹੈ, ਪਰ ਇੱਕ ਮਾਨਸ ਜਨਮ ਆ ਜਿਹਨੂੰ ਵਡਿਆਈ ਮਿਲੀ ਹੈ। ਕੈਸੀ ਵਡਿਆਈ ਮਿਲੀ ਹੈ? ਇਸ ਪੌੜੀ 'ਤੇ ਜੋ ਨਰ ਚੁੱਕਿਆ ਹੈ ਸੋ ਆਏ ਜਾਏ ਦੁੱਖ ਪੈਂਦਾ। ਕਹਿਣ ਲੱਗੇ ਭਾਈ ਇਸ ਪੌੜੀ 'ਤੇ, ਕਹਿੰਦਾ ਭਾਵ ਪੌੜੀ ਦਾ ਭਾਵ ਦਾ ਡੰਡਾ। ਹੁਣ ਡੰਡਾ ਅੱਖਰ ਕਿਉਂ ਵਰਤਿਆ, ਪੌੜੀ ਅੱਖਰ ਕਿਉਂ ਵਰਤਿਆ, ਵਿਚਾਰ ਕਰਨਾ। ਪੌੜੀ ਅੱਖਰ ਤਾਂ ਵਰਤਿਆ, ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ 84 ਲੱਖ ਪੌੜੀਆਂ ਹੀ ਨੇ, ਪਰ ਆਖਰੀ ਪੌੜੀ ਆਖਰੀ ਡੰਡਾ ਮਨੁੱਖ ਦਾ ਜਨਮ ਆ। ਹੁਣ ਤੁਸੀਂ ਹਿਸਾਬ ਲਾਓ, ਇੱਕ ਬੱਚਾ ਸਾਡਾ ਰਿੜਦਾ ਖੁੜਦਾ ਪੌੜੀ 'ਤੇ ਚੜ੍ਹ ਗਿਆ, ਆਖਰੀ ਡੰਡੇ 'ਤੇ ਜਾ ਕੇ ਚੜ੍ਹ ਗਿਆ ਨਾ, ਅਤੇ ਸੁਭਾਵਕ ਹੀ ਆਪਾਂ ਕਹਿ ਦਿੰਦੇ ਜੇ ਡਿੱਗ ਪਿਆ ਸੱਟ ਬੜੀ ਲੱਗਣੀ ਹੈ, ਹੈਂ, ਅਤੇ ਜੇ ਚੜ੍ਹ ਗਿਆ ਨਾ ਤਾਂ ਛੱਤ 'ਤੇ ਚੜ੍ਹ ਜਾਣਾ ਇਹਨੇ। ਆਖਰੀ ਡੰਡੇ ਉੱਤੇ ਬੜੀ ਸਾਡੀ ਨਿਗਾਹ ਹੁੰਦੀ ਹੈ, ਨਾ ਤਾਂ ਭੱਜ ਕੇ ਫੜਨ ਜੋਗੇ ਹੋਈਦਾ, ਥੱਲੜੇ ਡੰਡੇ 'ਤੇ ਭੱਜ ਕੇ ਫੜ ਲਈਦਾ ਵੀ ਥੱਲੇ ਆ ਜਾ, ਆਖਰੀ ਡੰਡੇ 'ਤੇ ਨਾ ਤਾਂ ਭੱਜ ਕੇ ਫੜੀਦਾ ਅਤੇ ਨਾ ਛਿੜੀਦਾ ਅਤੇ ਨਾ ਆਵਾਜ਼ ਮਾਰੀਦੀ। ਕੀ ਕਹੀਦਾ ਵੀ ਜੇ ਆਵਾਜ਼ ਮਾਰੀ ਪਿੱਛੇ ਦੇਖੂਗਾ ਡਿੱਗ ਪਊਗਾ, ਤਾਂ ਹੁਣ ਕੀ ਕਾਮਨਾ ਕਰੀਦੀ ਹੈ। ਹਰ ਇਨਸਾਨ ਆਖਰੀ ਡੰਡੇ 'ਤੇ ਪੈਰ ਰੱਖਿਆ ਹੋਇਆ ਥੱਲਿਓਂ ਬੇਨਤੀ ਕਰਦਾ ਇਹ ਹੁਣ ਚੜ੍ਹ ਜਾਏ, ਇਹ ਹੁਣ ਚੜ੍ਹ ਜਾਏ, ਕਿਉਂਕਿ ਆਖਰੀ ਡੰਡੇ 'ਤੇ ਖੜਾ, ਜੇ ਡਿੱਗ ਪਿਆ ਨਾ ਤਾਂ ਸੱਟ ਬੜੀ ਲੱਗਣੀ ਹੈ, ਅਤੇ ਚੜ੍ਹ ਜਾ ਤਾਂ ਚੰਗਾ, ਹੁਣ ਇਹਨੂੰ ਆਵਾਜ਼ ਨਾ ਮਾਰਿਓ, ਛੇੜਿਓ ਨਾ। ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਨੁੱਖ ਜਾਮਾ ਆਖਰੀ ਡੰਡਾ ਹੈ, ਅਤੇ ਪਿਛਲੇ ਜਨਮ ਬੇਨਤੀਆਂ ਕਰਦੇ ਆ, ਸੰਸਾਰ ਬੇਨਤੀ ਕਰਦਾ, ਮਾਇਆ ਬੇਨਤੀ ਕਰਦੀ। ਕਦੀ ਗੌਰ ਕੀਤੀ ਜੀ ਮਾਇਆ ਕਿੱਦਾਂ ਬੇਨਤੀ ਕਰਦੀ? ਲੋੜ ਹੀ ਨਹੀਂ ਪਈ, ਲੋੜ ਨਹੀਂ ਪਈ। ਆਪਾਂ ਕੀ ਸੋਚਿਆ ਵੀ ਆਹ ਸੰਸਾਰ ਬੇਨਤੀ ਨਹੀਂ ਕਰਦਾ ਵੀ ਇਹਨੂੰ ਮਨੁੱਖ ਦਾ ਜਾਮਾ ਮਿਲਿਆ ਕਿਤੇ ਪਰਮਾਤਮਾ 'ਚ ਲੀਨ ਹੋ ਜਾਵੇ? ਆਹ ਸ੍ਰਿਸ਼ਟੀ ਬੇਨਤੀ ਨਹੀਂ ਕਰਦੀ? ਕਰਦੀ ਹੈ। ਆਓ ਪੜ੍ਹੀਏ, ਤੂੰ ਤਾਂ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਕਿਹੜੀ ਮਾਂ ਐਵੇਂ ਨਾ ਕਿਤੇ ਭੁਲੇਖੇ 'ਚ ਪੈ ਜਾਓ। ਗੁਰੂ ਪਿਆਰੀ ਸਾਧ ਸਿੰਘ ਜੀ ਉਹ ਮਾਂ ਮਾਇਆ ਨੂੰ ਕਹਿੰਦੇ ਅਤੇ ਪੁੱਤ ਮਨ ਨੂੰ ਕਹਿੰਦੇ। ਮਾਇਆ ਪੁੱਤ ਮਾਤਾ ਪੁੱਤਾ ਕੀ ਅਸੀਸ, ਕਹਿੰਦੇ ਜਿਹੜੀ ਮਾਇਆ ਨਾ ਸ੍ਰਿਸ਼ਟੀ, ਜਿਹੜਾ ਮਨ ਮਨੁੱਖ ਸੀ ਚਾਹਿਆ ਇਹ ਪੁੱਤਰ ਆ, ਕਿਉਂਕਿ ਜਿਹੜਾ ਪੁੱਤਰ ਹੁੰਦਾ ਨਾ ਉਹ ਕਿਤੇ ਘਰ ਛੱਡ ਕੇ ਨਹੀਂ ਜਾਂਦਾ, ਧੀ ਨੂੰ ਛੱਡ ਕੇ ਜਾਣਾ ਪੈਂਦਾ। ਅਤੇ ਮਨੁੱਖ ਜਨਮ ਆ, ਸਾਨੂੰ ਸੱਚਖੰਡ 'ਚ ਰਹਿਣ ਨਹੀਂ ਮਿਲਿਆ, ਬਾਕੀ ਜਨਮਾਂ ਵਿੱਚ ਤਾਂ ਆਪਾਂ ਅਗਲੇ ਜਨਮ ਲੈਣੇ ਹੀ ਲੈਣੇ ਆ। ਕਹਿੰਦੇ ਪੁੱਤਾ ਮਾਤਾ ਕੀ ਅਸੀਸ, ਮਾਤਾ ਕੀ ਹੈ ਮਾਂ, ਅਤੇ ਮਾਂ ਕੀ ਹੈ ਮਾਇਆ। ਅਸੀਂ ਜਨਮ ਮਾਇਆ 'ਚ ਲਿਆ ਹੈ, ਸਰੀਰ ਵੀ ਮਾਇਆ ਹੈ। ਕੋਈ ਲਿਖਿਆ ਜੋ ਬ੍ਰਹਿਮੰਡੇ, ਬ੍ਰਹਿਮੰਡ ਕੀ ਹੈ ਮਾਇਆ, ਸੋਈ ਪਿੰਡੇ। ਕੀ ਕਹਿਣ ਲੱਗੇ, ਕਹਿੰਦੇ ਪੁੱਤਾ ਮਾਤਾ ਕੀ ਅਸੀਸ, ਕਹਿੰਦੇ ਆਖਰੀ ਡੰਡੇ 'ਤੇ ਪੁੱਤਰ ਖੜਾ ਹੈ ਅਤੇ ਸ੍ਰਿਸ਼ਟੀ ਅਸੀਸ ਦੇਣ ਡਈ ਹੈ। ਮਾਂ ਚਾਹੁੰਦੀ ਮੇਰਾ ਪੁੱਤ ਮੇਰੇ ਤੋਂ ਦੂਰ ਨਾ ਜਾਵੇ, ਮਾਂ ਚਾਹੁੰਦੀ ਪੁੱਤ 24 ਘੰਟੇ ਮੇਰੀਆਂ ਅੱਖਾਂ ਸਾਹਮਣੇ ਰਹੇ, ਚਾਹੁੰਦੀ। ਪਰ ਕਦੀ ਵੇਖਿਓ ਗੋਦੀ 'ਚ ਪਾ ਕੇ ਸੀਸ ਦਿੰਦੀ ਜ਼ਰੂਰ ਆ, ਕਹਿੰਦੀ ਮੇਰਾ ਪੁੱਤ ਕਿਤੇ ਚੰਗੀ ਨੌਕਰੀ ਕਰੇ, ਬਾਹਰਲੇ ਦੇਸ਼ ਚੱਲਿਆ ਜਾਵੇ, ਅਤੇ ਕੋਈ ਕਹਿੰਦਾ ਤੇਰਾ ਪੁੱਤਰ ਆ ਤੂੰ ਸਹਿ ਲੈਂਗੀ? ਅਤੇ ਕੀ ਕਹਿੰਦੀ, ਕਹਿੰਦੀ ਮੈਂ ਭਾਵੇਂ ਇੱਥੋਂ ਬਗੈਰ ਜ਼ਿੰਦਗੀ ਨਹੀਂ ਰਹਿ ਸਕਦੀ, ਪਰ ਜੇ ਤਰੱਕੀ ਕਰ ਜਾਵੇ ਕਿਤੇ ਦੂਜੇ ਦੇਸ਼ ਚੱਲਿਆ ਜਾਵੇ ਤਾਂ ਮੈਨੂੰ ਸਕੂਨ ਮਹਿਸੂਸ ਹੋਊਗਾ, ਮੈਨੂੰ ਸ਼ਾਂਤੀ ਮਿਲੂਗੀ, ਜ਼ਰੂਰ ਜਾਵੇ। ਇੱਦਾਂ ਸ੍ਰਿਸ਼ਟੀ ਚਾਹੁੰਦੀ ਨਹੀਂ ਇਹ ਮਨ ਮੇਰੇ ਤੋਂ ਦੂਰ ਜਾਵੇ, ਪਰ ਇੱਕ ਮਾਂ ਦੀ ਨਿਆਈ ਇਹ ਸ੍ਰਿਸ਼ਟੀ ਆਸ਼ੀਰਵਾਦ ਦਿੰਦੀ ਹੈ। ਪੁੱਤਾ ਮਾਤਾ ਕੀ ਅਸੀਸ, ਆਸ਼ੀਰਵਾਦ ਦਿੰਦੀ, ਕਹਿੰਦੀ ਹੇ ਪੁੱਤਰ ਤੈਨੂੰ ਮੇਰੀ ਅਸੀਸ ਆ। ਕਿਹੜੀ ਅਸੀਸ ਆ? ਨਿਮਖ ਨਾ ਬਿਸਰ ਤੁਮਕੋ ਹਰ ਹਰ। ਕਿੱਦਾਂ ਥੱਲੇ ਮਾਂ ਖੜੀ, ਆਖਰੀ ਡੰਡੇ 'ਤੇ ਪੁੱਤਰ ਖੜਾ, ਭਾਵੇਂ ਛੋਟਾ ਬੱਚਾ ਹੀ ਹੈ, ਰਿੜਦਾ ਚੜ੍ਹ ਗਿਆ, ਹੁਣ ਥੱਲੇ ਖੜੋਤੀ ਕੀ ਕਹਿੰਦੀ ਹੈ, ਪਰਮਾਤਮਾ ਕਿਰਪਾ ਕਰ ਇਹਨੂੰ ਛੱਤ 'ਤੇ ਚੜਾ ਦੇ, ਜੇ ਮੈਂ ਇਹਨੂੰ ਆਵਾਜ਼ ਮਾਰੀ ਇਹਨੇ ਮੇਰੇ ਵੱਲ ਵੇਖਿਆ, ਇਹਨੇ ਡਿੱਗ ਪੈਣਾ, ਇਹਨੇ ਡਿੱਗ ਪੈਣਾ। ਅਤੇ ਸ੍ਰਿਸ਼ਟੀ ਕੀ ਕਹਿੰਦੀ ਆ? ਕਹਿੰਦੀ ਪਰਮਾਤਮਾ ਕਿਰਪਾ ਕਰ, ਖੇਡਿਆ ਤਾਂ 84 ਲੱਖ ਜੂਨ ਮੇਰੀ ਗੋਦੀ 'ਚ, ਪਰ ਹੁਣ ਆਖਰੀ ਡੰਡੇ 'ਤੇ ਖੜਾ, ਅਤੇ ਮੇਰੀ ਇਹਨੂੰ ਅਸੀਸ ਆ ਕਿ ਜਿਸ ਡੰਡੇ 'ਤੇ ਖੜਾ ਇਹਨੂੰ ਇੱਕ ਸਵਾਸ ਤੇਰਾ ਨਾਮ ਨਾ ਭੁੱਲੇ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਤੈਨੂੰ ਇੱਕ ਪਲ ਸਵਾਸ ਵੀ ਸਿਮਰਨ ਨਾ ਭੁੱਲੇ, ਸਦਾ ਭਜੋ ਜਗਦੀਸ਼, ਤੂੰ ਹਮੇਸ਼ਾ ਭਜਨ ਬੰਦਗੀ ਕਰਦਾ ਰਵੇਂ, ਅਤੇ ਜਿਸ ਡੰਡੇ 'ਤੇ ਖੜਾ ਹੈ ਇਸ ਡੰਡੇ ਤੋਂ ਅਗਲਾ ਪੈਰ ਤੇਰਾ ਛੱਤ 'ਤੇ ਚੱਲਿਆ ਜਾਵੇ। ਦੇਖੋ ਆਪਾਂ ਗੌਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ, ਕਿਉਂਕਿ ਆਪਾਂ ਪੰਕਤੀਆਂ ਪੜ੍ਹਦੇ ਹਾਂ, ਸਿਰਫ ਪੜ੍ਹ ਕੇ ਨਾ ਅੱਖਰੀ ਵਿਖਿਆਣ ਕਰ ਲੈਂਦੇ ਹਾਂ ਵੀ ਮਾਂ ਪੁੱਤ ਨੂੰ ਸੀਸ ਦੇਣ ਦੀ, ਫਿਰ ਕਿਹੜੀ ਮਾਂ ਦੇਣ ਦੀ, ਇੱਕ ਮਾਂ ਲੱਭ ਲਈ, ਜਦਕਿ ਸ੍ਰਿਸ਼ਟੀ ਸਾਰੀ ਮਾਂ ਹੈ। ਠੀਕ ਹੈ, ਸੋ ਧਿਆਨ ਦਿਓ ਕੀ ਕਹਿਣ ਲੱਗੇ ਗੁਰੂ ਜੀ ਸਮਝਾਉਣ ਲੱਗੇ, ਨਾ ਉਹਨਾਂ ਰਿਜਕ ਨਾ ਪਿਓ ਉੱਥੇ, ਕਹਿੰਦੇ ਉਹਨਾਂ ਦਾ ਰਿਜਕ ਹੀ ਹੈ ਨਹੀਂ ਉੱਥੇ, ਕਹਿੰਦੇ ਕਿਹਨਾਂ ਦਾ, ਕਹਿੰਦੇ ਬਾਕੀ ਜਿਹੜੇ ਜਾਮੇ ਤੁਰੇ ਫਿਰਦੇ ਆ, ਠੀਕ ਹੈ, ਕਿਉਂਕਿ ਉਹਨਾਂ ਹੋਰੋ ਖਾਣਾ, ਕਹਿੰਦੇ ਉਹਨਾਂ ਨੇ ਖਾਣਾ ਹੀ ਕੁਝ, ਉਹ ਖੁਰਾਕ ਹੀ ਹੋ ਰਿਹਾ, ਉਹਨਾਂ ਦੀ ਸ਼ਬਦ ਖੁਰਾਕ ਨਹੀਂ ਹੈ, ਬਾਕੀ ਜਨਮਾਂ ਦੀ ਖੁਰਾਕ ਸ਼ਬਦ ਨਹੀਂ ਹੈ, ਸਿਰਫ ਮਨੁੱਖ ਜਾਮੇ ਦੀ ਮਨਬਿਰਤੀ ਦੀ ਖੁਰਾਕ ਸ਼ਬਦ ਆ। ਅਤੇ ਫਿਰ ਕੀ ਕਹਿਣ ਲੱਗੇ, ਕਹਿਣ ਲੱਗੇ ਸੱਚ ਕਮਾਣੇ सच्चो पाइए कूड़ो कूड़ा माना। देखो सच कमाइए सच कमाने सच्चो पाइए कहते जेड़िया बिरतिया की खुराक शब्द है नाम है कहते कमाई कहदिया कर सच की कमाई कर हम ध्यान दो आप जी गुरु रूप प्यारी साहब संगत जी हो एक बंदे की चंगी खुराक है वह चंगी कमाई करता है उस खुराक वास्ते भजा फिरदा ठीक है। हुण आपां कणक खाने आपां कणक कट्ठी करदे फिरदे कणक बीजदे किसी इलाके च लोकी चौल खांदे ओ चौल ही बीजण रहे खुराक है ना जिदां दी खुराक है उदां दी बिजाई करन रहे ते इत्थे गुरु जी की कहन लगे मन बिरती है ना जिदां दी खुराक है उदां दी इन्हें बिजाई करनी है उदां दी कमाई करनी है कणक वाले कणक बीजदे झोना वाले झोना बीजदे ते गुरु साहब कहन लगे कहिंदे बाकी जामिया की खुराक ही गंदगी है तो गंदगी बीच दे आंदे मना तू मनुख जामे च बैठा है सच कमाणो सचो पाइए आंदा सच की कमाई करेगा सच की है सदा अटल की नाम सिमरन आंदा सच कमाणो आंदा सच कमावेगा तो सचो पाइए आंदा फिर सच की प्राप्ति कर लेगा कणक बीजेगा कणक ही वढ़ेगा ना वह बई शब्द बीजेगा तो शब्द ही वढ़ेगा अपने अंदर मन च प्रकाश बीजेगा नाम बीजेगा तो अंदरों प्रकाश की प्राप्ति करेगा फिर की कह लगे कूड़ो कूड़ा माना कह लगे ध्यान करी जेडे गंदगी बीजते हैं ना उन्होंने माण भी गंदा ही प्राप्त होता है जिदा की खुराक बीजते जिदा की आप कमाई करते उदा का ही माण मिलता हूँ ध्यान दो एक गरीब आदमी है रूड़ी ते गंदगी कट्ठी करता है पाटे कपड़े कट्ठे कर लैंदा बोतलां कट्ठिया कर लैंदा उन्हूं माण भी उदां दा ही मिलता है पर गुरु प्यारियो एक इंसान चंगे काम करन रहा है उन्हूं वडियाई भी चंगी मिलती है। इदां गुरु जी कहन लगे बाकी जन्म जिहड़े ने एक कूड़ की कमाई करते झूठ की कमाई करते उन्होंने माण भी झूठा ही मिलता है कि झूठा माण मिलता है ध्यान देना सच्चा माण कि झूठा माण कि सच्चा माण है सच अटल कहते हैं सच कि कहते हैं जो नाश नहीं होता जो एक जगह तो टिक जाता है। ये गुरु साहब ने समझाने लगे कहते जिन्होंने सच कमाई की है उन्होंने सच की प्राप्ति करनी है परमात्मा अटल है तो झूठ की है संसार शरीर तो कहते जिन्हें बाकी जामिया ने कूड़ की झूठ की कमाई की उन्होंने झूठ ही मिलना अगला शरीर उन्होंने मिलना झूठा ही है नाशवानी है उन्हें नाश ही होना। फिर अगे गुरु जी ने बड़ी सोहनी गल कह दी देखो गल सृष्टि की है सारी आप पंक्तियों ना मनमुख तो गुरमुख से टकाता हूँ अगली पंक्ति पढ़ लियो क्लीयर हो जाएगा तो ये मनमुख तो गुरमुख की गल नहीं है इस सृष्टि की गल है कि गुरु जी कह लगे नानक तिन को सतगुर मिलया नानक तिन को सतगुर मिलया जिन्हें तुरे पिया परवाना। दसो हुण विचार करनी है कि गुरु जी ने मना किया भी तू मनमतिया तू मेरे दर से नहीं आ सकता मना किया तू पापिया तू मेरे दर से नहीं आ सकता उन्होंने कहा मैं मूर्ख की कितक बात है कोट बराधी तरिया रहे मना किया किसी ने कभी गुरु जी ने उठ के कहा भैया फलाना बंदा उठ के बाहर चला जाए पापी इन्हें पाप किए इतने नहीं बह सकता क्या कभी फिर आओ विचार करिए नानक तिन को सतगुर मिलया कहिंदे 84 लख जून दे विचों एक गुरु रूप सरोवर की प्राप्ति उन्होंने होंदी है जिन्हां धुरों पिया परवाना कहते जिन्हों तुर दरगाह तो परमात्मा वालों हुक्म होता है तो मनुख का जन्म मिलता है तो उस जन्म में पहुंच के उन्होंने एक गुरु की प्राप्ति होती है ना कि उन्होंने बाकियों को मना किया। देखो विचार वाली गल है आप जी विचार के देखी जो बड़ा आनंद आना है। फिर गुरु जी पता की कहते कह लगे इदा कर साहेब मेरा उजला जे को चित करे कहता मेरा परमात्मा पवित्र आ मेरा अकाल पुरख पवित्र आ बहुत सोहना आ वो वर्गा है नहीं कोई और ਕਹਿੰਦਾ ਫਿਰ ਕਹਿੰਦਾ ਜੇ ਕੋ ਚਿੱਤ ਕਹੇ, ਦੇਖੋ ਕਹਿੰਦਾ ਮੇਰਾ ਪਰਮਾਤਮਾ ਤੇ ਉਜਵਲ ਆ, ਮੇਰਾ ਪਰਮਾਤਮਾ ਤਾਂ ਪਵਿੱਤਰ ਆ, ਕਹਿੰਦਾ ਪਰ ਜਿਹਨਾਂ ਨੂੰ ਮਨੁੱਖ ਦਾ ਜਨਮ ਮਿਲ ਗਿਆ ਜੇ ਉਹ ਵੀ ਇਹਨੂੰ ਚਿੱਤ ਵਿੱਚ ਟਿਕਾ ਲੈਂਦੇ ਨੇ, ਨਾਮ ਸਿਮਰਨ ਕਰਦੇ ਨੇ, ਕਹਿੰਦੇ ਫਿਰ ਉਹ ਵੀ ਇਹਦੇ ਵਰਗੇ ਪਵਿੱਤਰ ਹੋ ਜਾਂਦੇ ਨੇ। ਦੱਸੋ ਸਾਹਿਬ ਮੇਰਾ ਉਜਲਾ ਜੇ ਕੋ ਚਿੱਤ ਕਰੇ, ਕਹਿੰਦਾ ਉਹ ਪਵਿੱਤਰ ਆ, ਜਿੱਥੇ ਮਰਜ਼ੀ ਚਲਿਆ ਜਾਵੇ ਉਹਦੇ 'ਚ ਤਬਦੀਲੀ ਨਹੀਂ ਹੈ, ਉਹ ਪਵਿੱਤਰ ਆ। ਪਰ ਜੇ ਕੋਈ ਚਿੱਤ ਕਰ ਲਵੇ, ਜੇ ਕੋਈ ਉਹਦੀ ਭਗਤੀ ਕਰ ਲਵੇ, ਤੇ ਉਹ ਵੀ ਉਹਦੇ ਵਰਗਾ ਹੋ ਜਾਂਦਾ। ਠੀਕ ਹੈ, ਕਿਉਂਕਿ ਬਾਣੀ 'ਚ ਲਿਖਿਆ ਜਿਨ ਸੇਵਿਆ ਮੇਰਾ ਹਰ ਜੀ। ਦੇਖੋ ਜਿਨ ਸੇਵਿਆ ਮੇਰਾ ਹਰ ਜੀ, ਸੇ ਹਰ ਹਰ ਰੂਪ ਸਮਾਸੀ। ਦੱਸੋ ਕਹਿੰਦਾ ਜਿਨ੍ਹਾਂ ਜਿਨ੍ਹਾਂ ਨੇ ਉਸ ਪ੍ਰਭੂ ਦਾ ਨਾਮ ਸਿਮਰਨ ਕੀਤਾ ਹੈ, ਉਹ ਪਰਮਾਤਮਾ ਦੇ ਰੂਪ 'ਚ ਹੀ ਸਮਾ ਗਏ ਨੇ, ਉਹ ਵੀ ਰੱਬ ਹੋ ਗਏ ਨੇ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਭਾਵੇਂ ਸਰੀਰ 'ਚ ਬੈਠੇ ਦੁਨੀਆਂ 'ਚ ਵਿਚਰਦੇ, ਦੁਨੀਆਂ ਗਾਲਾਂ ਕੱਢਦੀ, ਦੁਨੀਆਂ ਨਿੰਦਿਆ ਕਰਦੀ, ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਗੁਰੂ ਸਾਹਿਬ ਨੇ ਕਹਿੰਦੇ ਜਿਹਨੇ ਉਹਦਾ ਸਿਮਰਨ ਕੀਤਾ ਨਾ, ਨਾ ਰੱਬ ਦੀ ਪਛਾਣ ਅਤੇ ਨਾ ਰੱਬ ਦੇ ਪਿਆਰਿਆਂ ਦੀ ਪਛਾਣ, ਹੈਗੇ ਰੱਬ ਦਾ ਰੂਪ ਆ। ਕੌਣ? ਜਿਨ ਹਰ ਸੇਵਿਆ। ਦੱਸੋ ਆਪਾਂ ਗੌਰ ਹੀ ਨਹੀਂ ਕੀਤੀ, ਜਿਨ ਸੇਵਿਆ ਮੇਰਾ ਹਰ ਜੀ, ਭਾਵਾ ਸੇ ਹਰ ਹਰ ਰੂਪ ਸਮਾਸੀ, ਕਹਿੰਦੇ ਉਹਦੇ ਰੂਪ 'ਚ ਸਮਾ ਜਾਂਦੇ। ਸੋ ਗੱਲ ਤਾਂ ਸੇਵਣ ਦੀ ਹੈ ਨਾ, ਗੱਲ ਸਿਮਰਨ ਦੀ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਨਾਨਕ ਸੋਈ ਸੇਵੀਏ ਸਦਾ ਸਦਾ ਜੋ ਦੇ। ਕਹਿੰਦੇ ਇੱਦਾਂ ਕਰ ਬਈ, ਗੁਰੂ ਸਾਹਿਬਨ ਕਹਿਣ ਲੱਗੇ, ਨਾਨਕ ਦਾ ਭਾਵ ਗੁਰੂ ਸਾਹਿਬਨ ਕਹਿ ਰਹੇ ਆ। ਗੁਰੂ ਸਾਹਿਬਨ ਕਹਿਣ ਲੱਗੇ ਨਾਨਕ ਸੋਈ ਸੇਵੀਏ, ਕਹਿੰਦਾ ਵੀ ਧਿਆਨ ਉਹਦਾ ਹੀ ਧਰਨਾ ਚਾਹੀਦਾ, ਸੇਵੀ ਦਾ ਭਾਵ ਨਾ ਧਿਆਨ ਧਰਨਾ, ਧਿਆਨ ਉਹਦਾ ਹੀ ਧਰਨਾ ਚਾਹੀਦਾ ਹੈ। ਕਿਹਦਾ? ਕਹਿੰਦਾ ਸਦਾ ਸਦਾ ਜੋ ਦੇ, ਜੋ ਹਮੇਸ਼ਾ ਹੀ ਸਾਨੂੰ ਦਿੰਦਾ ਹੈ, ਸਾਡੇ ਕੋਲੋਂ ਲੈਂਦਾ ਕੁਛ ਨਹੀਂ ਹੈ। ਦੇਖੋ ਇੱਕ ਪਰਮਾਤਮਾ ਹੀ ਹੈ ਜੋ ਸਾਨੂੰ ਦਿੰਦਾ ਹੀ ਦਿੰਦਾ ਹੈ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਦਿੰਦਾ ਹੀ ਦਿੰਦਾ ਹੈ। ਸਾਡੇ ਕੋਲ ਕੁਛ ਲੈਂਦਾ? ਸਾਡੇ ਕੁਛ ਨਹੀਂ ਲੈਂਦਾ, ਧਿਆਨ ਦੇਣ ਵਾਲੀ ਗੱਲ ਹੈ, ਕੁਛ ਨਹੀਂ ਲੈਂਦਾ ਸਾਨੂੰ, ਉਹਨੇ ਦਿੱਤਾ ਹੀ ਦਿੱਤਾ ਅੱਜ ਤੱਕ। ਹਰ ਜਨਮ ਦੇ ਅੰਦਰ ਅਸੀਂ ਅਗਰ ਸਰੀਰ ਨੂੰ ਵੀ ਪਾਲਿਆ ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਆਪਣੀ ਤਾਕਤ ਨਾਲ ਨਹੀਂ ਪਾਲਿਆ, ਉਸ ਪਰਮਾਤਮਾ ਦੀ ਤਾਕਤ ਨਾਲ ਪਾਲਿਆ। ਅਗਰ ਕਦੀ ਵਿਚਾਰ ਕਰਕੇ ਦੇਖੋ, ਅਗਰ ਆਪਾਂ ਕਹੀਏ ਵੀ ਕੁੱਤਾ ਕਿਸੇ ਨੂੰ ਪਾੜ ਕੇ ਖਾ ਜਾਂਦਾ, ਸ਼ੇਰ ਖਾ ਜਾਂਦਾ, ਗੁਰੂ ਸਾਹਿਬ ਨੇ ਬਾਣੀ 'ਚ ਲਿਖਤਾ, ਕਹਿੰਦੇ ਜੀਆਂ ਕਾ ਆਹਾਰ ਜੀ, ਕਹਿੰਦੇ ਹਰ ਜੀਵ ਜੰਤੂ ਦਾ ਖੁਰਾਕ ਕੀ ਹੈ? ਅੱਗੋਂ ਜੀ ਇਹ ਪੈਦਾ ਕਿੰਨੇ ਕੀਤੇ ਹੈ? ਅਕਾਲ ਪੁਰਖ ਨੇ। ਹਰ ਚੀਜ਼ ਤੁਹਾਨੂੰ ਰੱਬ ਦੇਣ ਡਿਆ ਤੇ ਰੱਬ ਦਾ ਦਿੱਤਾ ਖਾਣ ਡਏ ਅਸੀਂ। ਠੀਕ ਹੈ, ਫਿਰ ਗੁਰੂ ਜੀ ਕੀ ਕਹਿਣ ਲੱਗੇ, ਨਾਨਕ ਸੋਈ ਸੇਵੀਏ ਜਿੱਤ ਸੇਵੇ ਦੁੱਖ ਜਾਏ। ਕਹਿੰਦੇ ਵੀ ਸਿਮਰਨ ਉਹਦਾ ਕਰ, ਧਿਆਨ ਉਹਦੇ ਵੱਲ ਧਰ, ਨਾਨਕ ਸੋਈ ਸੇਵੀਏ ਜਿੱਤ ਸੇਵੇ। ਕਹਿੰਦਾ ਜਿਹਦੇ ਧਿਆਨ ਧਰਨ ਦੇ ਨਾਲ ਕੀ ਹੋਏਗਾ? ਦੁੱਖ ਜਾਏ। ਕਿਹੜਾ ਦੁੱਖ? ਐਵੇਂ ਨਾ ਕਿਤੇ ਭੁਲੇਖੇ 'ਚ ਪੈ ਜਾਓ। ਅਸੀਂ ਦੁੱਖ ਅੱਖਰ ਪੜ੍ਹਦੇ ਹਾਂ ਅਤੇ ਅਸੀਂ ਵਾਹਿਗੁਰੂ ਕਰਨ ਲੱਗ ਪਏ। ਜਦੋਂ ਵਾਹਿਗੁਰੂ ਕਰਨ ਲੱਗ ਪਏ, ਗੁਰੂ ਘਰ ਜਾਣ ਲੱਗ ਪਏ, ਜਾ ਕੇ ਬੈਠੇ 10 ਮਿੰਟ 15 ਮਿੰਟ ਅੱਧਾ ਘੰਟਾ, ਅਤੇ ਮਨ ਬਿਰਤੀ ਪਤਾ ਕਿੱਥੇ ਸੀ? ਮਨ ਬਿਰਤੀ ਉੱਥੇ ਟਿਕੀ ਸੀ ਵੀ ਗੁਰੂ ਜੀ ਨੇ ਕਿਹਾ ਜਿੱਤ ਸੇਵਿਆ ਦੁੱਖ ਜਾਏ, ਵੀ ਦੁੱਖ ਚਲੇ ਜਾਣੇ ਸਾਰੇ। ਠੀਕ ਹੈ, ਦੁੱਖ ਗਏ ਨਹੀਂ। ਮਹੀਨਾ, 2 ਮਹੀਨੇ, 4 ਮਹੀਨੇ, 6 ਮਹੀਨੇ, ਸਾਲ ਜਾਂਦਾ ਰਿਹਾ। ਸਾਲ ਬਾਅਦ ਮਨ 'ਚ ਵਿਚਾਰ ਆਇਆ ਵੀ ਯਾਰ, ਮੈਨੂੰ ਪੰਕਤੀ ਸੁਣਾਈ ਸੀ ਜਿੱਤ ਸੇਵਿਆਂ ਦੁੱਖ ਜਾਏ, ਦੁੱਖ 'ਤੇ ਗਿਆ ਹੀ ਕੋਈ ਨਹੀਂ, ਦੁੱਖ 'ਤੇ ਸਾਰੇ ਉੱਥੇ ਹੀ ਖੜੇ ਨੇ, ਕੰਮ ਕਾਰ ਕੋਈ ਬਣ ਨਹੀਂ ਰਿਹਾ, ਅੱਗੇ ਨਾਲੋਂ ਵੀ ਬਿਜ਼ਨਸ ਬਹਿ ਗਿਆ, ਹੈ ਨਾ, ਬੜਾ ਦੁਖੀ ਵੀ ਇਹਦੇ ਬੜੀ ਪਰੇਸ਼ਾਨੀ ਹੈ। ਹੁਣ ਕੀ ਕਹਿੰਦਾ ਮਨ ਵਿੱਚ? ਕਹਿੰਦਾ ਕਿਸੇ ਨੂੰ ਪੁੱਛਦੇ ਹਾਂ। ਦੇਖਿਓ, ਕੋਈ ਗੁਰਸਿੱਖ ਪਿਆਰਾ ਕਿਸੇ ਨੂੰ ਦੱਸਦਾ ਭਾਈ ਫਲਾਣੀ ਥਾਂ 'ਤੇ ਮਹਾਂਪੁਰਖ ਹੋਏ ਨੇ, ਰੱਬ ਦੀ ਗੱਲ ਕਰਨ ਵਾਲੇ ਚਲੀਏ, ਅਤੇ ਸੁਭਾਵਿਕ ਮਨ ਕੀ ਕਹਿੰਦਾ, ਸਵਾਲ ਕਰਦਾ ਉਹਦੇ 'ਤੇ, ਕਹਿੰਦਾ ਤੇਰਾ ਕੁਝ ਸੌਰਿਆ? ਕਹਿੰਦਾ ਕਿੱਦਾਂ? ਕਹਿੰਦਾ ਮਰਨ 'ਤੇ ਭੁੱਖਾ ਹੀ ਡਿਆ, ਅਜੇ ਕੰਮ ਕਾਰ ਤਾਂ ਤੇਰਾ ਚੱਲਿਆ ਕੋਈ ਨਹੀਂ ਚੰਗਾ, ਅਤੇ ਤੂੰ ਮੈਨੂੰ ਖੜਨ ਡਿਆ, ਜੇ ਤੇਰਾ ਕੁਝ ਸੌਰਿਆ ਤਾਂ ਮੈਨੂੰ ਲੈ ਜਾ। ਇਹਦਾ ਮਤਲਬ ਕੀ ਹੈ ਕਿ ਅਸੀਂ ਸੰਸਾਰੀ ਦੁੱਖਾਂ ਨੂੰ ਹੀ ਦੁੱਖ ਮੰਨ ਕੇ ਪੈ ਗਏ। ਅਸਲੀ ਦੁੱਖ ਕੀ ਸੀ? ਬਾਣੀ ਚੋਂ ਪੜ੍ਹਨਾ ਸੀ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਵਿਛੋੜਾ ਸੀ ਦੁੱਖ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਧਿਆਨ ਦਿਓ, ਉਹ ਗਰੀਬ ਦਾ ਗਰੀਬ ਹੀ ਹੈ, ਦੁੱਖ ਵਧੀ ਜਾਣਦੇ ਉਹਦੇ, ਦੁੱਖ ਵਧੀ ਜਾਣਦੇ ਨੇ। ਕਿਸੇ ਨੇ ਉਹਨੂੰ ਪੁੱਛਿਆ, ਭਾਈ ਸਾਹਿਬ ਸੁਣਾਓ, ਕਹਿੰਦਾ ਜੀ ਦੇਖੋ ਇੱਦਾਂ ਆ ਵੀ ਤੁਸੀਂ ਮੈਨੂੰ ਇਹ ਨਾ ਪੁੱਛਿਓ ਵੀ ਜਿੰਨੇ ਦੁੱਖ ਨੇ ਆਉਂਦੇ ਨੇ ਆਉਣ ਦਿਓ, ਮੈਨੂੰ ਤੁਸੀਂ ਇਹ ਨਾ ਪੁੱਛਿਓ, ਤੁਸੀਂ ਜਾਣਾ ਤੇ ਮੇਰੇ ਨਾਲ ਚੱਲੋ। ਕਹਿੰਦਾ ਫਿਰ ਜਾਣਾ ਕੀ, ਤੇਰੇ ਦੁੱਖ ਤੇ ਖਤਮ ਨਹੀਂ ਹੋਏ, ਠੀਕ। ਉਹਦੇ ਕੋਲ ਬੈਠਾ ਨਹੀਂ ਚੱਲਿਆ ਗਾ, ਕਹਿੰਦਾ ਕੋਈ ਨਹੀਂ ਹੋਰ ਲੱਭ ਦੇ ਕੋਈ। ਤੇ ਉਹ ਬੈਠਾ ਸੀ ਆਰਾਮ ਨਾਲ, ਉਹ ਬੰਦਾ ਕੀ ਪਤਾ ਕੀ ਕਹਿੰਦਾ, ਕਹਿੰਦਾ ਨੂੰ ਮੈਂ ਕਮਲੇ ਨੂੰ ਸਮਝਾਵਾਂ ਕਿੱਦਾਂ ਵੀ ਮੈਂ ਜਦੋਂ ਦਾ ਜਾਣ ਲੱਗਾ ਰੱਬ ਮੇਰੇ ਤੇ ਮਿਹਰਬਾਨ ਹੋ ਗਿਆ। ਉਹ ਦੂਜਾ ਜਾਣਾ ਕਹਿੰਦਾ ਤੂੰ ਕਹਿੰਦਾ ਜਦੋਂ ਦਾ ਮੈਂ ਜਾਣ ਲੱਗਾ ਰੱਬ ਮਿਹਰਬਾਨ ਹੋ ਗਿਆ, ਕਹਿੰਦਾ ਮਿਹਰਬਾਨ ਹੋ ਗਿਆ, ਦੁੱਖ ਤੇ ਤੇਰੇ ਹੋਰ ਹੋ ਗਏ। ਉਹ ਅੱਗੋਂ ਹੱਸ ਕੇ ਕਹਿੰਦਾ ਰੱਬ ਮਿਹਰਬਾਨ ਹੋ ਗਿਆ ਏ। ਕਹਿੰਦਾ ਕਿਹੜੀ ਗੱਲੋਂ? ਕਹਿੰਦਾ ਜਿੰਨੇ ਕੁ ਦੁੱਖ ਮੇਰੇ ਅਗਲੇ ਜਨਮਾਂ ਦੇ ਬਾਕੀ ਸੀ ਰੱਬ ਸਾਰੇ ਸੁੱਟਣ ਲੱਗ ਪਿਆ, ਤੇ ਮੈਂ ਸਾਰੇ ਦੁੱਖ ਖਤਮ ਕਰਕੇ ਮੈਨੂੰ ਹੁਣ ਉਮੀਦ ਜਾਗਣ ਲੱਗ ਪਈ ਮੈਂ ਵਾਪਸ ਘਰ ਚਲਿਆ ਜਾਣਾ, ਮੇਰਾ ਅਸਲੀ ਦੁੱਖ ਖਤਮ ਹੋ ਜਾਣਾ। ਜਿੱਤ ਸੇਵੇ ਦੁੱਖ ਜਾਏ, ਦੁੱਖ ਦਾ ਭਾਵ ਛੋੜਾ। ਕਹਿੰਦੇ ਜਿਹਦੇ ਸਿਮਰਨ ਕਰਨਾ, ਜਿਹਦੇ ਧਿਆਨ ਧਰਨ ਦੇ ਨਾਲ ਵਿਛੋੜਾ ਖਤਮ ਹੋ ਜਾਂਦਾ, ਕਹਿੰਦਾ ਆਤਮਾ ਤੇ ਪਰਮਾਤਮਾ ਦਾ ਵਿਛੋੜਾ ਖਤਮ ਹੋ ਜਾਂਦਾ। ਕਹਿੰਦੇ ਉਹਦੇ ਵੱਲ ਧਿਆਨ ਧਰੋ, ਦੂਜੇ ਵੱਲ ਧਿਆਨ ਧਰਨ ਦਾ ਕੀ ਫਾਇਦਾ? ਆਪਣਾ ਆਪਾਂ ਕਿਸੇ ਵੱਲ ਧਿਆਨ ਧਰ ਲਿਆ, ਸੋਚਣ ਵਾਲੀ ਗੱਲ, ਪਰ ਦੁੱਖ ਖਤਮ ਹੋ ਗਿਆ। ਕਿਸੇ ਬੰਦੇ ਵੱਲ ਧਿਆਨ ਧਰ ਲਿਆ, ਕਿਸੇ ਆਪਾਂ ਧਿਆਨ ਧਰ ਲਿਆ, ਦੁੱਖ ਖਤਮ ਹੋ ਗਿਆ। ਕਿਹੜਾ ਦੁੱਖ ਖਤਮ ਹੋ ਗਿਆ? ਭਈ ਮੈਨੂੰ ਥੋੜ੍ਹੇ ਪੈਸੇ ਚਾਹੀਦੇ ਸੀ, 10,000 ਰੁਪਇਆ ਚਾਹੀਦਾ ਸੀ, ਅਤੇ ਮੈਂ ਉਸ ਬੰਦੇ ਦਾ ਧਿਆਨ ਧਰਿਆ। ਮੇਰੇ ਧਿਆਨ 'ਚ ਆ ਗਿਆ ਵੀ ਨੱਥਾ ਸਿੰਘ ਮੇਰਾ ਕੁਝ ਸਵਾਰ ਸਕਦਾ। ਨੱਥਾ ਸਿੰਘ ਕੋਲ ਚਲਿਆ ਗਿਆ, ਜਾ ਕੇ ਗੱਲਬਾਤ ਕੀਤੀ ਨੱਥਾ ਸਿੰਘ ਨਾਲ ਵੀ ਭਾਈ ਸਾਹਿਬ ਵੀ ਤੁਸੀਂ ਮੇਰਾ ਦੁੱਖ ਦੂਰ ਕਰ ਸਕਦੇ ਹੋ। ਉਹ ਬੜਾ ਖੁਸ਼, ਤੁਸੀਂ ਕਹਿੰਦਾ ਰੱਬ ਦੇ ਪਿਆਰੇ ਹੋ, ਦੁੱਖ ਦੂਰ ਕਰ ਸਕਦੇ, ਮੇਰਾ ਦੁੱਖ ਦੂਰ ਕਰ ਦਿਓ, ਮੈਨੂੰ ਰੁਪਈਆ 10,000 ਚਾਹੀਦਾ। ਅਤੇ ਬੜੀ ਮੁਸ਼ਕਿਲ ਪਈ ਹੈ, 10,000 ਦੇ ਦਿੱਤਾ। ਜਿੱਥੇ ਜਾਂਦਾ ਗੁਣ ਗਾਉਂਦਾ ਵੀ ਬੜੀ ਕਿਰਪਾ ਕੀਤੀ, 10,000 ਰੁਪਇਆ ਮੇਰਾ ਦੁੱਖ ਦੂਰ ਕਰ ਦਿੱਤਾ। ਕਿਤੇ ਮਹਾਂਪੁਰਖਾਂ ਨੂੰ ਜਾ ਕੇ ਕਹਿੰਦਾ ਬੜੀ ਕਰਨੀ ਵਾਲਾ ਸਿੰਘ ਆ, 10,000 ਰੁਪਇਆ ਮੈਨੂੰ ਦਿੱਤਾ, ਮੇਰਾ ਦੁੱਖ ਦੂਰ ਕਰ ਦਿੱਤਾ। ਅਤੇ ਮਹਾਂਪੁਰਖ ਅੱਗੋਂ ਪਤਾ ਕੀ ਕਹਿੰਦੇ? ਕਹਿੰਦੇ ਦੁੱਖ ਤੇ ਹੋਰ ਖੜਾ ਕਰ ਦਿੱਤਾ। ਕਹਿੰਦਾ ਜੀ ਮਹਾਂਪੁਰਖ ਉਹ ਕਿਵੇਂ? ਕਹਿੰਦੇ ਉਹ ਭੋਲਿਆ, ਜੇ 10,000 ਨਾਲ ਨਾ ਮਿਲਦਾ ਤੇ ਤੂੰ ਗੁਰੂ ਨਾਲ ਜੁੜ ਜਾਣਾ ਸੀ, ਉਹ 10,000 ਲੈ ਕੇ ਤੂੰ ਗੁਰੂ ਤੋਂ ਟੁੱਟ ਗਿਆ। ਕਹਿੰਦਾ ਜੀ ਨਹੀਂ। ਕਹਿੰਦਾ ਨਹੀਂ ਪੁੱਤਰ, ਤੂੰ 10,000 ਲੈ ਕੇ ਗੁਰੂ ਤੋਂ ਟੁੱਟ ਗਿਆ, ਉਹ 10,000 ਰੁਪਇਆ ਲੈ ਆਇਆ। ਕਹਿੰਦਾ ਆਹੋ ਗੁਰਦੁਆਰੇ ਗਿਆ। ਕਹਿੰਦਾ ਨਹੀਂ, ਮੈਨੂੰ ਇਹਦੀ 10,000 ਦੀ ਲੋੜ ਸੀ, ਮੈਂ ਫਿਰ ਉਹ ਕੰਮ 'ਚ ਬਿਜ਼ੀ ਹੋ ਗਿਆ, 10,000 ਰੁਪਇਆ ਦੇ ਕੇ ਮੈਨੂੰ ਕੋਈ ਕੰਮ ਕਰਾਉਣਾ ਸੀ, ਉੱਥੇ ਬਿਜ਼ੀ ਹੋ ਗਿਆ। ਕਹਿੰਦਾ ਵੇਖ ਲਾ ਫਿਰ, ਉਸ ਬੰਦੇ ਨੇ ਤੇਰਾ ਦੁੱਖ ਸਗੋਂ ਪੈਦਾ ਕਰਤਾ। ਜੇ ਇਹ 10,000 ਰੁਪਇਆ ਨਾ ਲੈਂਦਾ, ਇਹ ਤੇਰਾ ਦੁੱਖ ਰਹਿ ਜਾਂਦਾ ਤੇ ਤੈਨੂੰ ਪ੍ਰਭੂ ਚੇਤੇ ਆ ਜਾਣਾ ਸੀ, ਤੇ ਤੇਰਾ ਅਸਲੀ ਦੁੱਖ ਖਤਮ ਹੋ ਜਾਣਾ ਸੀ, ਪਰਮਾਤਮਾ ਨਾਲੋਂ ਵਿਛੋੜਾ ਖਤਮ ਹੋ ਜਾਣਾ ਸੀ। ਔਖਾ ਬੜਾ ਨਾ, ਔਖਾ ਬੜਾ ਹੈ, ਜੋ ਧਿਆਨ ਦਿਓ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਅਵਗਣ ਵੰਝਣ ਗੁਣ ਰਵੇ, ਮਨ ਸੁਖ ਵਸੇ ਆਏ। ਦੇਖੋ ਅਵਗਣ ਵੰਝਣ ਗੁਣ ਰਹੇ, ਅਵਗਣ ਦਾ ਭਾਵ ਗੁਣ ਅਵਗਣ, ਤੇ ਵੰਝਣ ਕਹਿੰਦੇ ਨੇ ਦੂਰ ਹੋ ਗਏ। ਉਹ ਕਹਿੰਦੇ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਸਿਮਰਨ ਕੀਤਾ, ਉਹਦੀ ਭਗਤੀ ਕੀਤੀ ਹੈ, ਉਹਨਾਂ ਦੇ ਔਗਣ ਹੀ ਦੂਰ ਹੋ ਗਏ। ਦੱਸੋ ਕਿੱਡੀ ਵੱਡੀ ਗੱਲ ਲਿਖੀ, ਅਵਗਣ ਵੰਝਣ ਗੁਣ ਰਵੇ। ਕਹਿੰਦੇ ਔਗਣ ਹੋ ਗਏ ਦੂਰ, ਤੇ ਗੁਣਾਂ ਦਾ ਅੰਦਰ ਟਿਕਾਅ ਬਣ ਗਿਆ। ਰਵੇ ਦਾ ਭਾਵ ਕੀ ਹੁੰਦਾ? ਟਿਕ ਜਾਣਾ। ਕਹਿੰਦੇ ਅੰਦਰ ਗੁਣਾਂ ਦਾ ਟਿਕਾਅ ਬਣ ਗਿਆ। ਗੁਣ ਕੀ ਹੈ? ਨਾਮ ਸਿਮਰਨ। ਕਹਿੰਦੇ ਉਹਨਾਂ ਅੰਦਰ ਸ਼ਬਦ ਦਾ ਬਣ ਗਿਆ ਟਿਕਾ, ਸਿਮਰਨ ਚੱਲਣ ਲੱਗ ਪਿਆ। ਕਹਿੰਦੇ ਫਿਰ ਕਹਿੰਦੇ ਮਨ ਸੁੱਖ ਵਸਿਆ ਏ। ਕਹਿੰਦੇ ਫਿਰ ਮਨ ਵਿੱਚ ਸੁੱਖ ਪੈਦਾ ਹੋ ਗਿਆ। ਕਿਹੜਾ ਸੁੱਖ? ਧਰਤੀ 'ਤੇ ਕੋਈ ਸੁੱਖ ਨਹੀਂ ਹੈ, ਐਵੇਂ ਨਾ ਭੁਲੇਖੇ 'ਚ ਪੈ ਜਾਓ। ਜਿੰਨਾ ਮਰਜ਼ੀ ਪੈਸਾ, ਧਨ, ਦੌਲਤ, ਜ਼ਮੀਨ, ਜਾਇਦਾਦ, ਨੌਕਰ, ਚਾਕਰ, ਕੋਈ ਸੁੱਖ ਨਹੀਂ ਹੈ। ਸੁੱਖ ਕਹਿੰਦੇ ਆਤਮਿਕ ਆਨੰਦ ਨੂੰ। ਕਹਿੰਦੇ ਜਿਨ੍ਹਾਂ ਦੇ ਅੰਦਰੋਂ ਔਗਣ ਖਤਮ ਹੋ ਜਾਂਦੇ ਨੇ, ਦੂਰ ਹੋ ਜਾਂਦੇ ਨੇ, ਔਰ ਗੁਣ ਟਿਕ ਜਾਂਦੇ ਨੇ, ਕਹਿੰਦਾ ਆਪਾਂ ਸ਼ਬਦ ਟਿਕ ਜਾਂਦਾ, ਕਹਿੰਦੇ ਉਹਨਾਂ ਦੇ ਮਨ ਵਿੱਚ ਫਿਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ, ਆਤਮਿਕ ਆਨੰਦ ਦਾ ਵਾਸਾ ਹੋ ਜਾਂਦਾ ਹੈ। ਠੀਕ ਹੈ, ਹੁਣ ਆਪ ਜੀ ਧਿਆਨ ਦੇਣਾ। ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿਣ ਲੱਗਾ ਭਾਈ ਗੱਲ ਤੇ ਸਿਰਫ ਧਿਆਨ ਦੇਣ ਵਾਲੀ ਹੈ। ਕਹਿੰਦੇ ਕੈਸੀ? ਕਹਿੰਦੇ ਆਪੇ ਆਪ ਵਰਤਦਾ ਆਪ ਤਾੜੀ ਲਾਇਨ। ਕਹਿੰਦੇ ਉਹ ਧਿਆਨ ਨਹੀਂ ਇੱਕ ਗੱਲ ਦੇ ਉੱਤੇ, ਐਵੇਂ ਨਾ ਭੁਲੇਖੇ ਜੇ ਪੈ ਜਾ ਕਰਕੇ ਮੇਰਾ ਸਵਾਰਦਾ ਨਹੀਂ ਹੈ। ਕਹਿੰਦੇ ਆਪੇ ਆਪ ਵਰਤਦਾ, ਕਹਿੰਦੇ ਪਰਮਾਤਮਾ ਸਭ ਜਗ੍ਹਾ ਤੇ ਆਪ ਹੀ ਸਰਬ ਵਿਆਪੀ ਹੈ ਤੇ ਆਪ ਹੀ ਵਰਤਣ ਡਿਆ, ਆਪ ਹੀ ਤੁਰਿਆ ਫਿਰਨ ਡਿਆ, ਆਪ ਹੀ ਸਭ ਕੁਝ ਕਰਨ ਕਰਾਉਣ ਡਿਆ। ਆਪੇ ਤਾੜੀ ਲਾਇਨ, ਤਾੜੀ ਲਾਇਨ ਪਤਾ ਕਿਹਨੂੰ ਕਹਿੰਦੇ? ਕਦੀ ਧਿਆਨ ਦੇਣਾ ਇਸ ਗੱਲ ਦੇ ਉੱਤੇ। ਕਿਸੇ ਵੇਲੇ ਆਪਾਂ ਸੁਭਾਵਕ ਜੀ ਗੱਲ ਕਰ ਦਿੰਦੇ ਹਾਂ, ਘਰੋਂ ਨਿਕਲਿਆ ਉਹ ਕਹਿੰਦਾ ਜੀ ਗੱਲ ਸੁਣੋ, ਤੁਸੀਂ ਨਾ ਰੋਜ਼ ਸ਼ਾਮ ਨੂੰ ਚੱਲ ਜਾਂਦੇ ਹੋ ਔਰ ਰੁਪਈਆ 10 ਲੱਖ ਲੈ ਕੇ ਤੁਰ ਪੈਂਦੇ ਹੋ, ਥੋੜ੍ਹਾ ਧਿਆਨ ਨਾ ਜਾਇਆ ਕਰੋ। ਕਹਿੰਦਾ ਕਿਉਂ? ਲੋਕੀ ਤਾੜੀ ਲਾ ਕੇ ਤੁਹਾਨੂੰ ਵੇਖਣ ਡਏ ਹੁੰਦੇ ਨੇ, ਵੀ ਇਹ ਬੈਗ ਜਿਹਾ ਲੈ ਕੇ ਤੁਰ ਪੈਂਦਾ, ਪਤਾ ਨਹੀਂ ਕੀ ਲੈ ਕੇ ਜਾਂਦਾ ਇਹ ਅਤੇ ਕੀ ਲੈ ਕੇ ਆਉਂਦਾ, ਧਿਆਨ ਨਾ ਜਾਇਆ ਕਰੋ। ਲੋਕੀ ਤਾੜੀ ਲਾ ਕੇ ਗੁਪਤ ਹੋ ਕੇ ਬੈਠੇ ਹੁੰਦੇ ਨੇ, ਛੁਪ ਕੇ ਬੈਠੇ ਹੁੰਦੇ ਨੇ। ਅਤੇ ਇੱਥੇ ਗੁਰੂ ਜੀ ਪਤਾ ਕੀ ਕਹਿਣ ਲੱਗੇ? ਕਹਿੰਦੇ ਆਪੇ ਆਪ ਵਰਤਦਾ ਆਪ ਤਾੜੀ ਲਾਇਨ। ਕਹਿੰਦੇ ਸੰਸਾਰ 'ਚ ਵਰਤਣ ਵੀ ਆਪ ਡਿਆ, ਕਰਨ ਕਰਾਉਣ ਵੀ ਆਪੇ ਡਿਆ। ਕਹਿੰਦੇ ਦੁਨੀਆਂ ਵਾਲਿਓ, ਤੁਹਾਡੇ ਅੰਦਰ ਗੁਪਤ ਹੋ ਕੇ ਆਪੇ ਬੈਠਾ ਅਤੇ ਤੁਹਾਨੂੰ ਵੇਖਣ ਵੀ ਡਿਆ। ਦੇਖੋ ਆਪੇ ਤਾੜੀ ਲਾਈ ਹੈ, ਆਪੇ ਤਾੜੀ ਲਾ ਕੇ ਗੁਪਤ ਹੋ ਕੇ ਬੈਠਾ, ਆਪੇ ਕਰਾਉਣ ਡਿਆ ਅਤੇ ਆਪੇ ਤੁਹਾਡੇ ਕਿੱਤਿਆਂ ਨੂੰ ਵੇਖਣ ਡਿਆ, ਵੀ ਤੁਸੀਂ ਕਰਨ ਕੀ ਡਿਆ, ਵਾਚਣ ਡਿਆ, ਦੇਖਣ ਡਿਆ ਵੀ ਤੁਸੀਂ ਕਰਨ ਕੀ ਡਏ ਹੋ। ਇਹਦਾ ਮਤਲਬ ਕਿ ਤੁਹਾਡੇ ਅੰਦਰ ਦੀ ਜਿਹੜੀ ਸੋਚ ਵੀ ਹੈ ਨਾ, ਸੋਚ ਵੀ ਉਹ ਵੀ ਮਾੜੀ ਨਹੀਂ ਹੋਣੀ ਚਾਹੀਦੀ। ਇਸੇ ਵੇਲੇ ਆਪਾਂ ਮਨ ਬਿਰਤੀ 'ਚ ਸੋਚ ਲੈਂਦੇ ਹਾਂ, ਐਵੇਂ ਸੁਭਾਵਕ ਹੀ ਛੱਡ ਬਣਾਏ ਨੂੰ ਗੱਲਾਂ ਤਾਂ ਕਰਨੀਆਂ ਨਹੀਂ ਆਉਂਦੀਆਂ, ਬੇਵਕੂਫ ਆਦਮੀ ਹੈ। ਗੁਰੂ ਪਿਆਰਿਓ, ਅਗਰ ਤੁਹਾਨੂੰ ਕੋਈ 2 ਗਾਲਾਂ ਵੀ ਕੱਢ ਗਿਆ ਨਾ, ਤਾਂ ਤੁਸੀਂ ਮਨ ਵਿੱਚ ਪਤਾ ਕੀ ਕਹਿਣਾ? ਮਨ ਵਿੱਚ ਇੱਕ ਗੱਲ ਕਹਿ ਕੇ ਰੱਖਿਓ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਤੁਸੀਂ ਇੱਕ ਵਾਰੀ ਕਹਿ ਲਿਓ ਇਹਨੇ ਮੈਨੂੰ ਕੋਈ ਗਾਲ ਨਹੀਂ ਕੱਢੀ। ਕਿਉਂ ਭਲਾ? 10 ਬੰਦੇ ਇਕੱਠੇ ਹੋ ਗਏ, 10 ਬੰਦੇ ਪਰੂਫ ਦਿੰਦੇ ਨੇ ਤੈਨੂੰ ਇਹਨੇ ਗਾਲ ਕੱਢੀ ਹੈ, ਅਤੇ ਜਿਹਨੂੰ ਕੱਢੀ ਉਹ ਕਹਿੰਦਾ ਮੈਨੂੰ ਕੱਢੀ ਨਹੀਂ। ਉਹ ਕਹਿੰਦਾ ਅਸੀਂ ਸਾਰਿਆਂ ਨੇ ਸੁਣੀ ਹੈ। ਤੋ ਅੱਗੋਂ ਹੱਸ ਕੇ ਕਹਿੰਦਾ ਤੁਸੀਂ ਸਾਰਿਆਂ ਨੇ ਸੁਣੀ ਹੈ ਨਾ? ਕਹਿੰਦਾ ਹਾਂ। ਫਿਰ ਤੁਹਾਡੀ ਬਿਰਤੀ ਸੁਣਨ ਵਾਲੀ ਸੀ, ਤੁਸੀਂ ਗਾਲ ਸੁਣੀ? ਕਹਿੰਦਾ ਉਹ ਕਹਿੰਦਾ ਮੈਨੂੰ ਤਾਂ ਕੱਢੀ ਨਹੀਂ ਉਹਨੇ। ਕਹਿੰਦਾ ਤੂੰ ਕਿੱਦਾਂ ਦਾ ਬੰਦਾ, ਤੈਨੂੰ ਅਸੀਂ ਕਿੱਦਾਂ ਖਲੋਈਏ ਜਾ ਕੇ? ਉਹ ਗਾਲਾਂ ਕੱਢਣ ਡਿਆ, ਤੂੰ ਮੰਨਣ ਨਹੀਂ ਡਿਆ। ਇਹ ਮਨ ਵਿੱਚ ਸੋਚ ਕੇ ਬੈਠਾ ਕਿ ਉਸ ਪ੍ਰਾਣੀ ਨੇ ਮੈਨੂੰ ਗਾਲ ਕੱਢੀ ਹੈ, ਮੇਰੇ 'ਚ ਕੋਈ ਕਮੀ ਹੋਣੀ ਹੈ ਜਿਹੜੀ ਇਹਨੇ ਮੈਨੂੰ ਗਾਲ ਕੱਢੀ ਹੈ, ਅਤੇ ਜੇ ਇਸ ਗਾਲ ਦੇ ਬਦਲੇ ਮੈਂ ਉਹਨੂੰ ਮਾੜਾ ਕਹਿ ਦਿੱਤਾ ਤਾਂ ਉਹ ਮਾੜਾ ਨਹੀਂ ਹੋਇਆ, ਮਾੜਾ ਮੈਂ ਹੋ ਗਿਆ। ਕੀ ਕਹਿੰਦਾ? ਕਹਿੰਦਾ ਉਹਦੀ ਸੋਚ ਉਹਦੇ ਕੋਲ, ਮੇਰੀ ਸੋਚ ਮੇਰੇ ਕੋਲ। ਜੇ ਮੈਂ ਗੁਰੂ ਨਾਲ ਜੁੜਿਆ ਤਾਂ ਮੇਰੀ ਸੋਚ ਹੋਣੀ ਚਾਹੀਦੀ ਆ ਕਿ ਸਭ ਚੰਗੇ ਨੇ, ਅਤੇ ਜੇ ਮੈਂ ਵੀ ਮਾੜਾ ਕਹਿਤਾ ਫਿਰ ਮੇਰੀ ਸੋਚ ਗੁਰੂ ਨਾਲ ਨਹੀਂ ਜੁੜੀ, ਮੇਰੀ ਸੋਚ ਉਸ ਮਾੜੇ ਨਾਲ ਜੁੜ ਗਈ ਹੈ। ਜਿਹਨੇ ਗਾਲ ਕੱਢੀ ਮੈਂ ਵੀ ਤਾਂ ਉਹਦੇ ਨਾਲ ਲਈ ਹੋ ਗਿਆ। ਜਦੋਂ ਤੁਹਾਡੀ ਸੋਚ ਬਦਲ ਗਈ, ਧਿਆਨ ਨਾਲ ਸੁਣਿਓ, ਤੁਹਾਡੀ ਸੋਚ ਬਦਲ ਗਈ, ਤੁਸੀਂ ਹੌਲੀ ਜਿਹੀ ਕਹਿਤਾ ਛੱਡੋ ਆਪਾਂ ਕੋਈ ਲੜਨਾ ਨਹੀਂ, ਕੋਈ ਸਿਰ ਨਹੀਂ ਪਾੜਨਾ, ਕੋਈ ਨਹੀਂ ਮੈਨੂੰ ਗਾਲ ਕੱਢੀ ਉਹਨੇ। ਜਦੋਂ ਤੁਸੀਂ ਇੰਨੀ ਗੱਲ ਕਹੀ ਨਾ, ਪਰਮਾਤਮਾ ਦਿਆਲੂ ਹੈ, ਕੀ ਕਰਦਾ? ਤੁਹਾਡੀ ਮਨ ਬਿਰਤੀ 'ਤੇ ਕਿਰਪਾ ਕਰਦਾ। ਜਦੋਂ ਤੁਸੀਂ ਕਿਹਾ ਕਿ ਮੈਨੂੰ ਉਹਨੇ ਕੋਈ ਗਾਲ ਨਹੀਂ ਕੱਢੀ, ਇਹਦਾ ਮਤਲਬ ਤੁਹਾਡੇ ਅੰਦਰ ਗਾਲ ਦਾ ਵਾਸਾ ਨਹੀਂ ਹੋਇਆ। ਹੁਣ ਕਿਸੇ ਚੀਜ਼ ਦਾ ਤਾਂ ਵਾਸਾ ਹੋਣਾ ਹੀ ਹੈ ਨਾ, ਫਿਰ ਤੁਹਾਡੇ ਅੰਦਰ ਸ਼ਬਦ ਦਾ ਵਾਸਾ ਹੋਵੇਗਾ, ਕਿਉਂਕਿ ਗਾਲ ਦਾ ਵਾਸਾ ਹੀ ਨਹੀਂ ਹੋਇਆ। ਤੁਸੀਂ ਕੀ ਕਿਹਾ? ਉਹਨੇ ਮੈਨੂੰ ਗਾਲ ਕੱਢੀ ਨਹੀਂ, ਬੰਦਾ ਬੜਾ ਵਧੀਆ, 10 ਬੰਦੇ ਵਿਟਨੈਸ ਨੇ ਗਾਲ ਕੱਢੀ ਹੈ, ਤੁਸੀਂ ਮੁਕਰ ਗਏ, ਮੈਨੂੰ ਕੱਢੀ ਨਹੀਂ, ਮੈਨੂੰ ਨਹੀਂ ਉਹਨੇ ਕੁਛ ਵੀ ਕਿਹਾ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਵਿਚਾਰ ਕੇ ਦੇਖਣਾ, ਗੁਰੂ ਸਾਹਿਬਾਂ ਦੀ ਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਦੇਖੋ। ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਇੱਥੋਂ ਤੱਕ ਵੀ ਕਹਿੰਦੇ ਆ, ਕਹਿੰਦੇ ਇਸ ਸੰਸਾਰ ਦੇ ਉੱਤੇ ਮੇਰੇ ਨਾਲ ਵਧੀਕੀਆਂ ਬਣੀਆਂ ਹੋਈਆਂ, ਕਿਸੇ ਨੇ ਕੁਛ ਕੀਤਾ ਅਤੇ ਕਿਸੇ ਨੇ ਕੁਛ ਕੀਤਾ, ਪਰ ਪਤਾ ਕੀ ਕਹਿਣ ਲੱਗੇ? ਕਹਿੰਦੇ ਇਹ ਅਕਾਲ ਪੁਰਖ ਪਰਮਾਤਮਾ ਤੇਰੀ ਕਿਰਪਾ ਮੇਰੇ 'ਤੇ। ਪੁੱਛਿਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਡੇ 'ਤੇ ਕਿਰਪਾ? ਕਹਿੰਦੇ ਕਿਰਪਾ। ਕੈਸੀ ਕਿਰਪਾ ਹੈ? ਅਤੇ ਕਿਰਪਾ ਦਾ ਜਵਾਬ ਦੇਣ ਲੱਗੇ, ਕਹਿੰਦੇ ਉਲਾਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਕਹਿੰਦੇ ਪਰਮਾਤਮਾ ਮੈਂ ਇਹਨਾਂ ਦੀ ਕੀਤੀ ਦਾ ਤੈਨੂੰ ਉਲਾਂਭਾ ਨਹੀਂ ਦੇਣ ਲੱਗਾ, ਇਹਨਾਂ ਦੀ ਕੀਤੀ ਦਾ ਮੈਂ ਤੈਨੂੰ ਉਲਾਂਭਾ ਨਹੀਂ ਦੇਣ ਲੱਗਾ ਵੀ ਮੇਰੇ ਨਾਲ ਵਧੀਕੀ ਕੀਤੀ ਆ ਕਿਸੇ ਨੇ, ਕਿਹੜੀ ਗੱਲੋਂ? ਕਿਉਂਕਿ ਮੇਰਿਆ ਮਾਲਕਾ, ਇਹਨਾਂ ਅੰਦਰ ਵੜ ਕੇ ਕਰਨ ਵਾਲਾ ਵੀ ਤੂੰ ਤੇ ਮੇਰੇ ਅੰਦਰ ਵੜ ਕੇ ਸਹਿਣ ਵਾਲਾ ਵੀ ਤੂੰ, ਮੈਂ ਤੈਨੂੰ ਉਲਾਂਭਾ ਦੇਵਾਂ ਤੇ ਦੇਵਾਂਗਾ ਦਾ, ਕੋਈ ਉਲਾਂਭਾ ਨਹੀਂ ਹੈ ਮੇਰੇ ਵੱਲੋਂ। ਇਹ ਜੋ ਕੁਛ ਕਰ ਰਿਹਾ ਹੈ ਤੂੰ ਭਲੇ ਚ ਕਰਨ ਡਿਆ, ਉਲਾਨੋ ਮੈਂ ਕਾਹੂ ਨਾ ਦਿਓ। ਮਨ ਮੀਠ, ਮੇਰੇ ਮਨ ਨੂੰ ਕਹਿੰਦੇ ਮਿੱਠਾ ਲੱਗ ਰਿਹਾ ਹੈ, ਧਾਰੋ ਕੀ ਹੋ, ਦੇਖੋ ਹੁਣ ਧਿਆਨ ਦੇਣਾ, ਤੱਤੀ ਲੋਹ ਤੇ ਜਹਾਂਗੀਰ ਬਿਠਾਉਣ ਡਿਆ, ਤੱਤੀ ਲੋਹ ਤੇ ਜਹਾਂਗੀਰ ਬਿਠਾਉਣ ਡਿਆ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਨੂੰ ਕੁਛ ਹੋਰ ਕਹਿਣ ਰਹੇ, ਕੀ ਕਹਿੰਦੇ? ਕਹਿੰਦੇ ਮਨ ਮੀਠ ਧਾਰੋ ਕੀ ਹੋ, ਨਹੀਂ ਕੀਤਾ, ਨਹੀਂ ਕਿਹਾ ਮਨ ਮਿੱਠ ਜਹਾਂਗੀਰ ਦਾ ਕੀਤਾ। ਕਹਿੰਦੇ ਮੇਰੇ ਮਨ ਨੂੰ ਮਿੱਠਾ ਲੱਗ ਰਿਹਾ ਜੋ ਤੂੰ ਕਰ ਰਿਹਾ, ਇਹਦਾ ਮਤਲਬ ਇਹ ਜਹਾਂਗੀਰ ਨਹੀਂ, ਇਹ ਤੂੰ ਕਰ ਰਿਹਾ। ਇਸ ਤੱਤੀ ਲੋਹ ਤੇ ਬਿਠਾਉਣ ਵਾਲੀ ਤਾਕਤ ਪਰਮਾਤਮਾ ਤੂੰ ਆ, ਦੇਖੋ ਵਡਿਆਈ, ਦੇਖੋ ਮਨ ਬਿਰਤੀ, ਤੁਹਾਰੋ ਕੀ ਹੋ ਗਿਆ ਨਾ, ਉਹਨੇ ਨਾਦ ਨਹੀਂ ਲਿਆ ਕਿਸੇ ਦਾ, ਤੁਹਾਰੋ ਕੀ ਹੋ ਗਿਆ ਉਹਨਾਂ ਨੇ। ਇਹਦਾ ਮਤਲਬ ਕਿ ਇਹ ਸੰਸਾਰੀ ਜੋ ਕੁਝ ਵੀ ਕਰਦੇ ਮੈਨੂੰ ਪਰਵਾਹ ਨਹੀਂ, ਕਿਉਂਕਿ ਇਹਨਾਂ ਦੇ ਜ਼ਰੀਏ ਕਰਨ ਵਾਲਾ ਤੂੰ ਆ। ਆਪਾਂ ਸਮਝਿਆ ਨਹੀਂ, ਵਿਚਾਰਿਆ ਨਹੀਂ। ਫਿਰ ਦੇਖੋ ਕੀ ਕਹਿਣ ਲੱਗੇ, ਕਹਿੰਦੇ ਪਰਮਾਤਮਾ ਤੂੰ ਆਪ ਹੀ ਸਾਰਿਆਂ ਅੰਦਰ ਵਸਣ ਡਿਆ, ਆਪ ਹੀ ਸਾਰਿਆਂ ਅੰਦਰ ਗੁਪਤ ਹੋ ਕੇ ਬੈਠਾ ਤੇ ਸਾਡੀ ਕੀਤੀ ਨੂੰ ਵੇਖਣ ਡਿਆ। ਅਸੀਂ ਕਮਲੇ ਹਾਂ, ਅਸੀਂ ਜੋ ਕੁਝ ਕਰਨ ਲੱਗਦੇ ਹਾਂ ਤੇ ਤਾਂ ਉਹ ਲਿਓ ਕੇ ਕਰਨ ਲੱਗਦੇ ਹਾਂ, ਉਹ ਲਿਓ ਕੇ, ਠੀਕ ਹੈ। ਗੁੱਸਾ ਆ ਜਾਂਦਾ, ਕ੍ਰੋਧ ਆ ਜਾਂਦਾ, ਜਦੋਂ ਕ੍ਰੋਧ ਆ ਜਾਂਦਾ ਆਪਾਂ ਮੂੰਹ ਵਿੱਚੋਂ ਪਹਿਲਾਂ ਕਿਹਾ ਵੀ ਇਹ ਵੀ ਤੇ ਰੱਬ ਹੀ ਹੈ, ਕ੍ਰੋਧ ਆ ਗਿਆ ਤੇ ਕੰਜਰ ਕਹਿ ਦਿੱਤਾ, ਕਹਿੰਦਾ ਰੱਬ ਥੋੜ੍ਹੀ ਹੈ। ਕਦੀ ਰੱਬ ਵੀ ਇੱਦਾਂ ਕਰਦਾ? ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਤੁਹਾਡੇ ਮਨ ਨੂੰ ਟਿਕਾਉਣ ਲਈ, ਇੱਕ ਲੋਹੇ ਨੂੰ ਕਿਸੇ ਸ਼ੇਪ 'ਚ ਲਿਆਉਣ ਲਈ ਥੋੜ੍ਹੀ ਦੀਆਂ ਸੱਟਾਂ ਖਾਣੀਆਂ ਪੈਂਦੀਆਂ ਨੇ, ਤੁਹਾਡੇ ਮਨ ਨੂੰ ਨਾਮ ਦੀ, ਉਸ ਪਰਮਾਤਮਾ ਦੀ ਸ਼ੇਪ 'ਚ ਲਿਆਉਣ ਲਈ ਦੁੱਖਾਂ ਰੂਪੀ, ਲੋਕਾਂ ਦੇ ਤਾਨੇ ਮਿਹਣਿਆਂ ਰੂਪੀ ਥੋੜ੍ਹੇ ਖਾਣੇ ਪੈਣੇ ਨੇ, ਨਹੀਂ ਖਾਓਗੇ ਗੱਲ ਨਹੀਂ ਬਣਨੀ। ਸੋ ਵਿਚਾਰ ਕਰਨਾ, ਅੱਗੇ ਜਾ ਕੇ ਗੁਰੂ ਜੀ ਨੇ ਕੀ ਕਹਿ ਦਿੱਤਾ, ਕਹਿੰਦੇ ਆਪੇ ਹੀ ਉਪਦੇਸ਼ ਦਾ, ਆਪੇ ਹੀ ਉਪਦੇਸ਼ ਦਾ ਗੁਰਮੁਖ ਪਤਿਆਇਆ ਨਾ। ਧੰਨ ਅਕਾਲ ਪੁਰਖ ਪਰਮਾਤਮਾ, ਆਪੇ ਹੀ ਉਪਦੇਸ਼ ਦਾ। ਕਹਿੰਦੇ ਲੋਕਾਂ ਨੂੰ ਪਤਾ ਲੱਗਾ ਹੀ ਨਹੀਂ, ਪਰਮਾਤਮਾ ਤੂੰ ਤੇ ਆਪ ਹੀ ਗੁਰੂ ਰੂਪ ਹੋ ਕੇ ਸੰਸਾਰ ਦੇ ਉੱਤੇ ਆ ਗਿਆ ਹੈ, ਆਪ ਹੀ ਸੰਸਾਰ ਨੂੰ ਉਪਦੇਸ਼ ਦੇਣਦੇ, ਸਮਝਾਉਂਦੇ, ਠੀਕ। ਫਿਰ ਕੀ ਕਹਿਣ ਲੱਗਾ, ਗੁਰਮੁਖ ਪਤਿਆਏ ਨਾ। ਕਹਿੰਦੇ ਜਿਹੜੇ ਗੁਰਮੁਖ ਬਣ ਗਏ ਨੇ ਨਾ, ਗੁਰਮੁਖ ਦਾ ਭਾਵ ਕੀ, ਜਿਹੜੇ ਤੇਰੇ ਲੜ ਲੱਗ ਗਏ ਨੇ, ਜਿਹਨਾਂ ਨੂੰ ਤੇਰੀ ਸੋਝੀ ਆ ਗਈ ਹੈ। ਕਹਿੰਦੇ ਪਰਮਾਤਮਾ ਵੀ ਭੁਲੇਖਾ ਨਾ ਪੈ ਜਾਏ ਕਿਸੇ, ਕਹਿੰਦੇ ਇਹਨਾਂ ਨੂੰ ਵੀ ਤੂੰ ਹੀ ਪਤਿਆਇਆ, ਇਹਨਾਂ ਨੂੰ ਵੀ ਤੂੰ ਹੀ ਆਪਣੇ ਜੰਗਲ 'ਚ, ਆਪਣੇ ਮੋਹ 'ਚ, ਆਪਣੇ ਪਿਆਰ 'ਚ ਤੂੰ ਹੀ ਪਸਾਇਆ ਹੈ। ਕਿੱਦਾਂ ਪਤਿਆਇਆ, ਕਿਹਨੂੰ ਕਹਿੰਦੇ ਆ? ਧਿਆਨ ਦੇਖੋ, ਕਿਸੇ ਵੇਲੇ ਆਪਾਂ ਸੁਭਾਵਿਕ ਕਹਿ ਦਿੰਦੇ, ਬੱਚਾ ਨਾਰਾਜ਼ ਹੋ ਗਿਆ, ਬੱਚਾ ਨਾਰਾਜ਼ ਹੋ ਗਿਆ ਤੇ ਮਾਂ ਕੀ ਕਹਿੰਦੀ ਪਿਓ ਨੂੰ, ਜੀ ਗੱਲ ਸੁਣੋ, ਤੁਸੀਂ ਬਹੁਤੇ ਦਬਕੇ ਨਾ ਮਾਰੀ ਜਾਓ, ਹੁਣ ਨਿਆਣੇ ਨੂੰ ਪਤਾਓ, ਪਤਾਓ ਦਾ ਭਾਵ ਕੀ, ਪਿਆਰ ਕਰੋ, ਉਹਦੇ ਲਾਗੇ ਜਾਓ, ਉਹਨੂੰ ਆਪਣਾ ਬਣਾਓ, ਉਹਨਾਂ ਪਿਆਰ ਕਰੋ, ਉਹਨੂੰ ਪਲੋਸੋ ਤੇ ਮੰਨ ਜਾਏਗਾ। ਤੇ ਇੱਥੇ ਫਿਰ ਗੁਰੂ ਜੀ ਕਹਿੰਦੇ ਪਰਮਾਤਮਾ ਤੂੰ ਆਪੇ ਹੀ ਉਪਦੇਸ਼ ਦਾ, ਗੁਰੂ ਦਾ ਰੂਪ ਧਾਰਨ ਕਰਕੇ ਸੰਸਾਰ ਦੇ ਉੱਤੇ ਆ ਕੇ ਆਪ ਹੀ ਸੰਸਾਰ ਨੂੰ ਪਿਆਰ ਕਰਦਾ ਹੈ, ਪਲੋਸਦਾ ਹੈ ਤੇ ਆਪਣੇ ਪਿਆਰ 'ਚ ਮੋਹਨਾ ਤੇ ਫਿਰ ਗੁਰਮੁਖ ਬਣਾ ਲੈਂਦਾ ਹੈ, ਕਰਦਾ ਤੇ ਤੂੰ ਸਭ ਕੁਛ ਆਪ ਹੀ ਹੈ, ਦੁਨੀਆ ਭੁਲੇਖਿਆਂ 'ਚ ਪਈ ਫਿਰਦੀ ਹੈ, ਤੇਰਾ ਹੀ ਹੈ ਸਭ ਕੁਛ ਕੀਤਾ ਹੋਇਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਦੀ ਵਿਚਾਰ ਕੇ ਦੇਖਿਓ, ਧੰਨ ਗੁਰੂ ਅਮਰਦਾਸ ਪਾਤਸ਼ਾਹ ਵੀ ਕਹਿੰਦੇ ਨੇ, ਕਹਿੰਦੇ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ। ਦੇਖੋ ਤ੍ਰਿਗ ਜੀਵਨ ਸੰਸਾਰ, ਕਹਿੰਦੇ ਇਸ ਸੰਸਾਰ ਦੇ ਵਿੱਚ ਜਿਹੜੀ ਜ਼ਿੰਦਗੀ ਗੁਜ਼ਾਰਦੇ ਪਏ ਉਹਨਾਂ ਲਾਂਤਾਂ ਭਰੀ ਹੈ ਸੱਚੇ ਨਾਮ ਬਿਨ। ਜੇ ਤੁਸੀਂ ਇਸ ਜੀਵਨ ਦੇ ਅੰਦਰ, ਇਸ ਮਨੁੱਖੀ ਜੀਵਨ ਦੇ ਅੰਦਰ ਨਾਮ ਸਿਮਰਨ ਨਹੀਂ ਕਰਦੇ ਤੇ ਲਾਂਤਾਂ ਭਰੀ ਜ਼ਿੰਦਗੀ ਪਿਸ਼ਟ ਕਰ ਲੈਂਦੇ ਹੋ ਤੁਸੀਂ। ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ, ਪ੍ਰਭ ਦਾਤਾ ਦਤਾਰ ਨਿਚਲ ਇਹ ਧੰਨ। ਦੇਖੋ ਧਿਆਨ ਦਿਓ ਕੀ ਕਹਿਣ ਲੱਗੇ, ਪ੍ਰਭ ਦਾਤਾ ਦਤਾਰ, ਕਹਿੰਦੇ ਉਹ ਪਰਮਾਤਮਾ ਦਾਤਾ ਦੇਣ ਵਾਲਾ ਹੈ, ਦਤਾਰ ਹੈ। ਕਹਿੰਦਾ ਕੀ ਦਿੱਤਾ ਉਹਨੇ ਤੈਨੂੰ, ਨਿਚਲ ਇਹ ਧੰਨ। ਕਹਿੰਦੇ ਉਹ ਸੰਸਾਰ ਵਾਲਿਓ, ਉਹ ਜਿਹੜਾ ਪਰਮਾਤਮਾ ਤੁਹਾਨੂੰ ਨਾਮ ਦਾ ਧੰਨ ਦੇ ਰਿਹਾ ਨਾ, ਇਹ ਨਿਚਲ ਆ, ਇਹ ਕਦੀ ਨਾਸ਼ ਹੋਣ ਵਾਲਾ ਨਹੀਂ ਹੈ, ਕਹਿੰਦੇ ਆ ਜਿਹੜੀਆਂ ਕੋਠੀਆਂ ਜ਼ਮੀਨ ਜਾਇਦਾਦਾਂ ਲੈ ਲੈਂਦੇ ਨਾਸ਼ ਹੋ ਜਾਣੀਆਂ ਨੇ, ਪਰ ਜਿਹੜੀਆਂ ਪਰਮਾਤਮਾ ਗੁਰੂ ਦਾ ਰੂਪ ਧਾਰਨ ਕਰਕੇ ਤੈਨੂੰ ਨਾਮ ਦੀ ਦਾਤ ਦੇਣ ਦਿਆ ਨਾ, ਕਹਿੰਦੇ ਨਿਚਲ ਇਹਨੇ ਕਦੀ ਨਾਸ਼ ਨਹੀਂ ਹੋਣਾ। ਤਾਂ ਗੁਰੂ ਜੀ ਨੇ ਕੀ ਕਹਿ ਦਿੱਤਾ, ਕਹਿੰਦੇ ਜ਼ਮੀਨ ਨਾਲ ਨਹੀਂ ਜਾਣੀ, ਕੋਠੀ ਨਾਲ ਨਹੀਂ ਜਾਣੀ, ਸੰਸਾਰ ਦੀ ਇੱਜ਼ਤ ਤਨ ਦੌਲਤ ਇਕੱਠਾ ਕੀਤਾ ਨਾਲ ਨਹੀਂ ਜਾਣਾ। ਕਹਿੰਦੇ ਗੁਰੂ ਕੋਲੋਂ ਇੱਕ ਦਾਤ ਲੈ ਲਾ ਜਿਹੜੀ ਕਦੀ ਨਾਸ਼ ਨਹੀਂ ਹੁੰਦੀ, ਹਰ ਜਸ ਰੇ ਮਨ ਗਾਇਲ ਹੈ ਜੋ ਸੰਗੀ ਹੈ ਤੇਰੇ, ਕਹਿੰਦੇ ਤੇਰੇ ਨਾਲ ਜਾਣਾ ਹੀ ਇਹਨੇ। ਲਓ ਸਾਹਿਬ ਕਰੋ ਵਿਚਾਰ ਭਲਾ ਕਿਹੜੀ ਦਾਤ ਫਿਰ ਉੱਤਮ ਹੈ। ਤਾਂ ਤੇ ਗੁਰੂ ਜੀ ਨੇ ਵਿਡਿਆ ਦਿੱਤਾ, ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਵਿਚਾਰ। ਦੇਖੋ ਕਹਿੰਦੇ ਭਾਈ ਇਹਦੇ ਜਿੰਨੀ ਵਡਿਆਈ ਕਿਸੇ ਕੋਲ ਨਹੀਂ ਹੈ। ਐਸੀ ਮਨਬਿਰਤੀ ਬਣਾ, ਐਸੀ ਮਨਬਿਰਤੀ ਬਣਾ। ਕਹਿੰਦਾ ਜੇ ਗੁਰੂ ਦੇ ਕੋਲੋਂ ਧਨ ਲੈਣ ਆਉਣਾ ਹੀ ਹੈ, ਜੇ ਗੁਰੂ ਕੋਲੋਂ ਕੁਝ ਲੈਣ ਆਉਣਾ ਹੀ ਹੈ, ਜੇ ਗੁਰੂ ਦੇ ਚਰਨਾਂ 'ਚ ਹਾੜਾ ਕੱਢਣਾ ਹੀ ਹੈ ਤੇ ਕੱਢ ਹਾੜਾ ਗੁਰੂ ਦੇ ਚਰਨਾਂ 'ਚ, ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੀ ਦਾਤ ਦੇ ਦਿਓ ਜਿਹੜੀ ਕਦੀ ਨਾਸ਼ ਨਾ ਹੋਵੇ, ਅਤੇ ਮੈਂ ਜਾਵਾਂ ਉਹਦੇ ਨਾਲ ਨਾਤਾ ਨਾ ਟੁੱਟੇ, ਇਹ ਨਾ ਹੋਵੇ ਮੈਂ ਤੁਰ ਪਾਵਾਂ ਅਤੇ ਮੇਰੇ ਮਗਰੋਂ ਕੋਈ ਹੋਰ ਸਾਂਭ ਕੇ ਬਹਿ ਜਾਵੇ। ਐਸੀ ਦਾਤ ਦੇ ਦਿਓ ਕਿ ਮੈਂ ਇਕੱਠੀ ਕਰਾਂ ਅਤੇ ਮੇਰੇ ਨਾਲ ਹੀ ਚਲੀ ਜਾਵੇ, ਅਤੇ ਫਿਰ ਐਸੀ ਖੁਰਾਕ ਦੇ ਦਿਓ ਮੈਂ ਰਾਹ 'ਚ ਛਕਦਾ ਜਾਵਾਂ। ਦੇਖੋ ਵਿਚਾਰ ਕਰਕੇ ਦੇਖੋ, ਬਾਣੀ 'ਚ ਲਿਖਿਆ ਅੱਗੇ ਭੁੱਖਾ ਗਿਆ ਖਾਏ, ਕਹਿੰਦਾ ਅੱਗੇ ਤੂੰ ਭੁੱਖਾ ਜਾਏਗਾ ਕੀ ਖਾਏਗਾ। ਇਹਦਾ ਮਤਲਬ ਸਰੀਰ 'ਤੇ ਖੁਰਾਕ ਖਾ ਲੂ, ਰੋਟੀਆਂ ਪੱਲੇ ਬੰਨ ਲੂ, ਪਰ ਗੁਰੂ ਪਿਆਰਿਓ ਅੱਗੇ ਤਾਂ ਮਨ ਨੇ ਜਾਣਾ, ਤਨ ਨੇ ਤਾਂ ਅੱਗੇ ਜਾਣਾ ਹੀ ਨਹੀਂ, ਮਨ ਨੇ ਅੱਗੇ ਜਾਣਾ। ਅਤੇ ਗੁਰੂ ਜੀ ਨੇ ਮਨ ਨੂੰ ਪੁੱਛਿਆ, ਕਹਿੰਦਾ ਅੱਗੇ ਭੁੱਖਾ ਕਿਆ ਖਾਏ, ਕਹਿੰਦਾ ਜਦੋਂ ਆਹ ਸਰੀਰ ਛੱਡ ਕੇ ਜਾਏਗਾ ਅੱਗੇ ਜਾ ਕੇ ਖਾਏਗਾ ਕੀ। ਕਹਿੰਦੇ ਫਿਰ ਪੱਲੇ ਬੰਨ ਲਾ, ਨਾਮ ਦੀ ਦਾਤ ਪੱਲੇ ਬੰਨ ਲਾ, ਕਹਿੰਦੇ ਭੋਲਿਆ ਜਾ ਕੇ ਖਾ ਤੇ ਲਏਗਾ। ਹੁਣ ਤੁਸੀਂ ਹਿਸਾਬ ਲਓ, ਨਵੇਂ ਘਰ ਜਾਈਏ, ਨਵੇਂ ਘਰ ਜਾਈਏ ਤਾਂ ਮਨ ਬਿਰਤੀ ਬਣੀ ਹੁੰਦੀ ਹੈ ਵੀ ਉੱਥੇ ਪਤਾ ਨਹੀਂ ਚੁੱਲ੍ਹਾ ਆਉਣਾ ਕਿ ਨਹੀਂ ਆਉਣਾ, ਪਤਾ ਨਹੀਂ ਰੋਟੀ ਕਿੱਦਾਂ ਪਕਾਉਣੀ ਹੈ, ਕੀ ਕਰਨਾ। ਅਤੇ ਗੁਰੂ ਸਾਹਿਬ ਬਣ ਕਹਿੰਦੇ ਤੂੰ ਨਵੇਂ ਘਰ ਜਾਣਾ ਅਤੇ ਖੁਰਾਕ ਇੱਥੋਂ ਹੀ ਪੱਲੇ ਬੰਨ ਕੇ ਲੈ ਜਾ, ਨਾਮ ਦੀ ਜਾ ਕੇ ਖਾ ਤੇ ਲਏਗਾ, ਹੈ ਨਾ। ਕਿਉਂਕਿ ਜਾਣਾ ਹੈਗਾ, ਅਸੀਂ ਇੱਥੇ ਸਾਡਾ ਕੋਈ ਘਰ ਨਹੀਂ ਹੈ, ਸਾਡਾ ਕਿਸੇ ਨਾਲ ਨਾਤਾ ਨਹੀਂ ਹੈ, ਇਹ ਤਾਂ ਐਵੇਂ ਭੁਲੇਖਾ ਜਿਹਾ ਹੀ ਪੈ ਗਿਆ ਸਾਨੂੰ। ਇਹ ਮੇਰੀ ਮਾਂ ਹੈ, ਮੇਰਾ ਪਿਓ ਹੈ, ਇਹ ਮੇਰਾ ਭੈਣ ਭਰਾ ਆ, ਇਹ ਮੇਰੇ ਸਕੇ ਸੰਬੰਧੀ ਨੇ। ਗੁਰੂ ਪਿਆਰਿਓ ਇਹ ਸਾਨੂੰ ਉਲਝਾਇਆ ਗਿਆ, ਉਲਝਾਇਆ ਗਿਆ, ਰੱਬ ਦੀ ਤਾਕਤ ਆ। ਇਹ ਮਾਂ ਬਾਪ ਵੀ ਰੱਬ ਨੇ ਬਣਾ ਦਿੱਤੇ, ਇਹਨਾਂ ਦੇ ਮਿਲਾਪ ਨਾਲ ਅਗਾਂਹ ਬੱਚੇ ਪੈਦਾ ਰੱਬ ਨੇ ਕੀਤੇ, ਬੰਦੇ ਕੋਲ ਤਾਕਤ ਨਹੀਂ ਹੈ। ਇੱਕ ਗੱਲ ਪੱਲੇ ਬੰਨਿਓ, ਹਰ ਮਾਂ ਅਤੇ ਹਰ ਬਾਪ ਚਾਹੁੰਦਾ ਮੇਰੇ ਘਰ ਔਲਾਦ ਪੈਦਾ ਹੋਵੇ, ਪਰ ਹੁਕਮੇ ਅੰਦਰ ਸਭ ਕੋ ਬਾਹਰ ਰੋਕਣਾ ਕੋਈ। ਕਈ ਜੀ ਧੱਕੇ ਖਾਣ ਡਏ ਨੇ, ਔਲਾਦ ਨਹੀਂ ਹੋਈ, ਕਿਉਂ? ਰੱਬ ਦੀ ਖੇਡ ਹੈ ਨਾ, ਰੱਬ ਦੀ ਤਾਕਤ ਹੈ ਨਾ ਬਈ, ਫਿਰ ਆਪਣੀ ਤਾਕਤ 'ਤੇ ਤਾਂ ਨਾ ਹੋਈ, ਹੈ ਨਾ। ਅਤੇ ਫਿਰ ਤਾਂ ਉਹਨਾਂ ਨੇ ਕਹਿਤਾ, ਕਹਿੰਦੇ ਉਹ ਕਾਕੀ ਮਾਈ, ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ, ਕਹਿੰਦਾ ਝੂਠੇ ਨੇ, ਇਹਨਾਂ ਨਾਲ ਕੋਈ ਨਾਤਾ ਨਹੀਂ ਹੈ, ਕੋਈ ਨਾਤਾ ਨਹੀਂ ਹੈ। ਕਹਿੰਦਾ ਫਿਰ ਕਹਿੰਦੇ ਵੇਖ ਕਿਤੇ ਅੰਦਰ ਝਾਤੀ ਮਾਰ ਕੇ ਦੇਖ, ਮਾਂ ਅਤੇ ਪਿਓ ਅਤੇ ਸਕੇ ਅਤੇ ਸੰਬੰਧੀ ਤੇਰੇ ਅੰਦਰ ਬੈਠੇ ਨੇ। ਦੇਖੋ ਕਦੀ ਵਿਚਾਰ ਕਰਿਓ, ਇਹ ਮਾਂ ਬਾਪ ਗੁਰੂ ਪਿਆਰਿਓ ਕਿਸੇ ਵੇਲੇ ਆਪਣੇ ਆਪ ਕਹਿ ਦਿੰਦੇ ਨੇ, ਕਹਿੰਦੇ ਪੁੱਤਰ ਮੇਰੇ ਵਸ 'ਚ ਨਹੀਂ, ਤੇਰੇ ਕਿਸੇ ਚੀਜ਼ ਨੂੰ ਪੂਰਾ ਕਰਨਾ, ਤੇਰੇ ਮਨ ਦੀ ਇੱਛਾ ਨੂੰ ਪੂਰਾ ਕਰਨਾ ਕਹਿ ਦਿੰਦੇ ਨੇ। ਕਹਿੰਦੇ ਪੁੱਤ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ, ਜਿੱਦਾਂ ਦੀ ਤੂੰ ਜ਼ਿੰਦਗੀ ਜੀਣੀ ਚਾਹੁੰਦਾ ਮੈਂ ਨਹੀਂ ਦੇ ਸਕਦਾ, ਪਰ ਸਦਕੇ ਜਾਵਾਂ। ਕਦੀ ਉਸ ਪਿਓ ਨੇ ਕਿਹਾ ਵੀ ਜਿੱਦਾਂ ਦੀ ਜ਼ਿੰਦਗੀ ਜੀਣੀ ਚਾਹੁੰਦਾ ਮੈਂ ਨਹੀਂ ਦੇ ਸਕਦਾ, ਉਹ ਪਿਓ ਕੀ ਕਹਿੰਦਾ ਨਿਰੰਕਾਰ, ਕਹਿੰਦਾ ਪੁੱਤਰ ਤੂੰ ਮੇਰੇ ਆਖੇ ਲੱਗ, ਤੂੰ ਮੇਰੀ ਜ਼ਿੰਦਗੀ ਜੀ ਸਕਦਾ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਰੱਬ ਦਾ ਰੂਪ ਮੇਰਾ ਰੂਪ ਧਾਰਨ ਕਰ ਸਕਦਾ, ਦੱਸੋ ਜ਼ਿੰਦਗੀ ਅੰਦਰ ਕਦੀ ਪੁੱਤ ਪਿਓ ਬਣ ਸਕਦਾ ਪਿਓ ਦਾ? ਪਰ ਇੱਥੇ ਕੀ ਹੈ, ਆਪ ਜੀ ਨੂੰ ਕਿਸ ਦਿਨ ਸੁਣਾਵਾਂਗੇ, ਠੀਕ ਹੈ। ਬਾਣੀ 'ਚ ਪੜ੍ਹ ਕੇ ਦੇਖਿਓ, ਜੋਏ ਖਸਮ ਹੈ ਜਾਇਆ, ਜੋਏ ਕਹਿੰਦੇ ਔਰਤ ਨੂੰ, ਕਦੀ ਕੋਈ ਔਰਤ ਆਪਣੇ ਖਸਮ ਨੂੰ ਜਨਮ ਦੇ ਸਕਦੀ? ਦੇ ਸਕਦੀ? ਕਦੀ ਨਹੀਂ ਦੇ ਸਕਦੀ। ਪਰ ਧੰਨ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਜੋਏ ਖਸਮ ਹੈ ਜਾਇਆ, ਕਹਿੰਦੇ ਔਰਤ ਨੇ ਆਪਣੇ ਖਸਮ ਨੂੰ ਜਨਮ ਦਿੱਤਾ। ਵਾਹਿਗੁਰੂ ਵਾਹਿਗੁਰੂ। ਕਿਉਂ? ਆਪਾਂ ਤਾਂ ਬੈਠੇ ਹੀ ਉੱਥੇ ਪੜ ਪੜ ਗੱਡੀ ਲੱਦੀਏ, ਪੰਡਾਂ ਹੀ ਬਣ ਛੱਡੀਆਂ। ਗੁਰੂ ਜੀ ਕਹਿੰਦੇ ਜਨਾਨੀ ਆਪਣੇ ਖਸਮ ਨੂੰ ਜਨਮ ਦੇ ਸਕਦੀ ਹੈ, ਕਹਿੰਦਾ ਭਾਵ ਆਤਮਾ ਇਹ ਜਨਾਨੀ ਹੈ ਤੇ ਖਸਮ ਪਰਮਾਤਮਾ ਹੈ, ਇਹ ਆਤਮਿਕ ਰੂਪੀ ਜਨਾਨੀ ਆਪਣੇ ਅੰਦਰ ਪਰਮਾਤਮਾ ਰੂਪੀ ਖਸਮ ਨੂੰ ਜਨਮ ਦੇ ਸਕਦੀ ਹੈ। ਦੱਸੋ ਬਹੁਤ ਡੂੰਘਾ ਹੈ ਗੁਰਬਾਣੀ, ਜਿੰਨੀ ਜਿੰਨੀ ਅੰਦਰ ਵੜਦੇ ਜਾਓਗੇ ਨਾ ਗੁਰੂ ਪਿਆਰਿਓ, ਬੰਦਾ ਖੂਹ ਚ ਵੜਨ ਲੱਗਾ, ਜਿਵੇਂ ਜਿਵੇਂ ਪੈਰ ਥੱਲੇ ਰੱਖੀ ਜਾਂਦਾ ਤਿਵੇਂ ਤਿਵੇਂ ਗਾਂਹ ਗਾਂਹ ਜਾਈ ਜਾਂਦਾ, ਕਿਉਂਕਿ ਉਹ ਗਾਂਹ ਹੋਰ ਡੂੰਘਾ ਤੁਰਿਆ ਆਉਂਦਾ। ਇੱਦਾਂ ਦੀ ਦਾਤ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਵੇਂ ਜਿਵੇਂ ਅੱਗੇ ਪੈਰ ਰੱਖੀ ਜਾਓਗੇ ਆਪ ਹੈਰਾਨ ਹੁੰਦੇ ਜਾਓਗੇ, ਆਪ ਜੀ ਅੰਦਰ ਹੀ ਖੁੱਬਦੇ ਜਾਓਗੇ, ਬਾਹਰ ਆਉਣਾ ਔਖਾ ਹੋ ਜਾਂਦਾ, ਬਾਹਰ ਨਹੀਂ ਆ ਸਕਦਾ ਕੋਈ ਵੀ। ਜਿਹੜਾ ਗੁਰਬਾਣੀ ਚ ਵੜ ਗਿਆ ਉਹ ਗੁਰੂ ਦਾ ਹੀ ਹੋ ਗਿਆ, ਉਹ ਵਾਪਸ ਕਦੀ ਦੁਬਾਰਾ ਸੰਸਾਰ ਦਾ ਨਹੀਂ ਹੋ ਸਕਦਾ, ਉਹ ਸੰਸਾਰ ਦਾ ਨਹੀਂ ਹੋ ਸਕਦਾ। ਤੁਸੀਂ ਕਿਤੇ ਰੱਬ ਦੇ ਪਿਆਰੇ ਨੂੰ ਪੁੱਛਿਓ, ਰੱਬ ਦੇ ਪਿਆਰੇ ਨੂੰ ਪੁੱਛਿਓ ਵੀ ਤੁਹਾਨੂੰ ਕੋਈ ਚੀਜ਼ ਚਾਹੀਦੀ, ਤਾਂ ਗਵਾਚ ਕੇ ਕਹਿੰਦੇ ਕੀ ਮੰਗਾਂ, ਕਹਿੰਦੇ ਫਿਰ ਵੀ ਕਹਿੰਦੇ ਕੀ ਮੰਗਾਂ। ਮਹਾਂਪੁਰਖਾਂ ਨੂੰ ਕਿਸੇ ਨੇ ਪੁੱਛਿਆ, ਕਹਿੰਦਾ ਬਾਬਾ ਜੀ ਸਾਡੀ ਸੇਵਾ ਲਾ ਦਿਓ, ਦੱਸੋ ਕਿੰਨੇ ਪੈਸੇ ਦਈਏ। ਤਾਂ ਮਹਾਂਪੁਰਖ ਹੱਸ ਕੇ ਕਹਿੰਦੇ ਪੁੱਤਰ ਮੈਂ ਸੇਵਾ ਤੈਨੂੰ ਕੀ ਲਾਵਾਂ, ਜੋ ਤੇਰਾ ਦਿਲ ਕਰਦਾ ਦੇ ਦੇ। ਨਹੀਂ ਤੁਸੀਂ ਹੁਕਮ ਤਾਂ ਕਰੋ ਇੱਕ ਵਾਰੀ, ਕਿੰਨੇ ਪੈਸੇ ਦੇਵਾਂ, ਕਿੰਨੀ ਸੇਵਾ ਦੱਸੋ। ਮਹਾਂਪੁਰਖ ਕਹਿੰਦੇ ਨਹੀਂ ਪੁੱਤਰ ਜਿੰਨਾ ਤੇਰਾ ਦਿਲ ਕਰਦਾ ਹੈ। ਨਹੀਂ ਤੁਸੀਂ ਦੱਸੋ ਕਹਿੰਦਾ ਕਿੰਨੀ ਸੇਵਾ ਦੇਣੀ ਹੈ। ਦੇਖੋ ਮਹਾਂਪੁਰਖ ਕਹਿੰਦੇ ਤੇਰਾ ਸੇਵਾ ਦੇਣ ਨੂੰ ਦਿਲ ਹੀ ਨਹੀਂ ਕਰਦਾ, ਤੇਰਾ ਮਨ ਹੀ ਨਹੀਂ ਮੰਨਿਆ ਅਜੇ। ਬਾਬਾ ਜੀ ਮੈਂ ਤਾਂ ਮਨ ਬਣਾ ਕੇ ਆਇਆ, ਤੁਸੀਂ ਅੱਜ ਮੂੰਹ ਚੋਂ ਕੱਢੋ ਤੇ ਸਹੀ। ਤੇ ਮਹਾਂਪੁਰਖ ਹੱਸ ਕੇ ਕਹਿੰਦੇ ਉਹ ਜਿਹਨਾਂ ਦੇ ਮਨ ਵਿੱਚ ਚਾਹ ਹੁੰਦਾ ਨਾ, ਉਹ ਕਦੀ ਕੋਈ ਫਿਕਸ ਨਹੀਂ ਕਰਦੇ ਵੀ ਇੰਨਾ ਪੈਸਾ ਚਾਹੀਦਾ ਜਾਂ ਇੰਨੀ ਸੇਵਾ ਚਾਹੀਦੀ ਹੈ, ਉਹ ਤੇ ਆਪਣੀ ਮਨ ਬਿਰਤੀ ਆਪਣੀ ਔਕਾਤ ਦੇ ਨਾਲ ਜੋ ਦਿਲ ਕਰੇ ਉਹ ਦੇ ਦਿੰਦੇ ਨੇ। ਤੂੰ ਪੁੱਛੀ ਜਾਂਦਾ ਕਿੰਨੀ ਸੇਵਾ, ਤੇ ਫਿਰ ਮਹਾਂਪੁਰਖ ਕਹਿੰਦੇ ਮੈਂ ਸੇਵਾ ਲਾਉਣ ਜੋਗਾ ਨਹੀਂ ਵੀ ਕਿੰਨੇ, ਕਿਉਂਕਿ ਜੇ ਮੈਂ ਮੂੰਹ ਚੋਂ ਕੱਢਦਾ ਇੰਨੇ ਦੇ ਤੇ ਮੈਂ ਮਾਰਿਆ ਜਾਂਦਾ, ਤੇਰੇ ਜਿੰਨੇ ਦਿਲ ਕਰਦੇ ਆ ਦੇ ਦੇ। ਕਹਿੰਦਾ ਭਾਵ ਮਨ ਬਿਰਤੀ ਬਣਾਓ, ਜੋ ਗੁਰਬਾਣੀ ਚ ਖੁੱਭ ਗਏ ਨੇ ਉਹ ਵਾਪਸ ਬਾਹਰ ਨਹੀਂ ਆਉਂਦੇ। ਤੁਸੀਂ ਖੁੱਭ ਕੇ ਤੇ ਵੇਖੋ, ਆਪਾਂ ਖੁੱਭਿਆ ਹੀ ਨਹੀਂ। ਉਹਨਾਂ ਨੇ ਕਿਹਾ ਜਿਹਨੇ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਸੋ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਅੱਗੇ ਗੁਰੂ ਜੀ ਨੇ ਕਹਿਤਾ, ਕਹਿੰਦੇ ਇੱਕ ਆਪੇ ਉੱਜੜ ਪਾਇਨ ਇੱਕ ਭਗਤੀ ਲਾਇਨ। ਕਹਿੰਦੇ 84 ਲੱਖ ਜੂਣ ਆ, ਕਹਿੰਦੇ ਇੱਕ ਪਰਮਾਤਮਾ ਨੇ ਆਪੇ ਹੀ ਉਜਾੜੇ। ਜਨਮ ਲੈਂਦੇ ਜ਼ਰੂਰ ਨੇ, ਜੀਵਨ ਗੁਜ਼ਾਰਦੇ ਨੇ, ਜੀਵਨ ਛੱਡਦੇ ਨੇ, ਅੱਗੇ ਫਿਰ ਜੀਵਨ ਖਤਮ ਸ਼ੁਰੂ ਹੋ ਜਾਂਦਾ ਉਹਨਾਂ ਦਾ। ਕਹਿੰਦੇ ਇੱਕ ਭਗਤੀ ਲਾਇਨ, ਕਹਿੰਦੇ ਇੱਕ ਮਨੁੱਖ ਦਾ ਜਨਮ ਦਿੱਤਾ ਪਰਮਾਤਮਾ ਨੇ, ਕਹਿੰਦੇ ਜਾਓ ਇਹਦੇ 'ਚ ਭਗਤੀ ਕਰ ਲਓ। ਕਹਿੰਦਾ ਫਿਰ ਕੀ ਹੋਊ, ਆਉਂਦੇ ਫਿਰ ਤੁਹਾਡਾ ਉੱਜੜਨਾ ਖਤਮ ਹੋ ਜੂ, ਫਿਰ ਅਗਲਾ ਜਨਮ ਲੈਣ ਦੀ ਲੋੜ ਨਹੀਂ, ਫਿਰ ਪਰਮਾਤਮਾ 'ਚ ਲੀਨ ਹੋ ਜਾਓਗੇ। ਦੱਸੋ ਫਿਰ ਹੈ ਨਾ ਪੰਕਤੀਆਂ ਸਾਰੀ ਸ੍ਰਿਸ਼ਟੀ ਵਾਸਤੇ, ਅਤੇ ਆਪਾਂ ਢਕਾਤੀਆਂ ਸਾਰੀਆਂ ਮਨੁੱਖ ਵਾਸਤੇ। ਅਸਲ 'ਚ ਗੁਰਬਾਣੀ ਪ੍ਰਕਾਸ਼ ਆ, ਅਤੇ ਪ੍ਰਕਾਸ਼ ਦਾ ਭਾਵ ਆ ਸਾਰੀ ਸ੍ਰਿਸ਼ਟੀ 'ਤੇ ਪ੍ਰਕਾਸ਼ ਕਰਨਾ। ਇਹ 84 ਲੱਖ ਜੂਨ ਬਾਰੇ ਗੱਲ ਕਰਦੇ ਆ, ਨਾ ਕਿ ਇਕੱਲੀ ਮਨੁੱਖ ਬਾਰੇ ਗੱਲ ਕਰਦੇ, ਮਨੁੱਖ ਨੂੰ ਵਡਿਆਈ ਦਿੰਦੇ ਆ। ਕਹਿੰਦੇ ਵੀ ਇਹ ਜਨਮ ਵਡਿਆਈ 'ਚ ਮਿਲਿਆ, ਅਤੇ ਇਹ ਜਨਮ ਸਭ ਤੋਂ ਅਮੋਲਕ ਆ, ਇਸ ਜਨਮ ਦੇ ਅੰਦਰ ਤੂੰ ਉਸ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਟਾਈਮ ਹੋ ਗਿਆ, ਸਮਾਂ ਹੋ ਗਿਆ, ਪਰ ਵਿਚਾਰਾਂ ਨਹੀਂ ਸਮਾਪਤ ਹੋਈਆਂ, ਵਿਚਾਰਾਂ ਬੜੀਆਂ ਨੇ ਅਜੇ। ਪਰ ਗੁਰੂ ਸਾਹਿਬਾਨ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ ਤੇ ਇੱਕ ਪੰਕਤੀ ਪੱਲੇ ਕਿਤੇ ਬੱਝ ਜਾਵੇ, ਜ਼ਿੰਦਗੀ ਕੁਛ ਦੀ ਹੋਰ ਹੋ ਜਾਂਦੀ। ਸੋ ਮਾਲਕ ਚੜ੍ਹਦੀਆਂ ਗੱਲਾਂ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।